ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੇ ਹੋਏ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਸਤਿਗੁਰੂ ਜੀ ਦੇ ਪਵਿੱਤਰ ਗੋਬਿੰਦ ਸਦਕੇ ਆਪ ਜੀ ਨੇ ਗੁਰੂ ਪਿਆਰਿਆਂ ਦੇ ਪਾਸੋਂ ਸੋਹਣੇ ਵਿਚਾਰ ਸੁਣੇ ਹਨ। ਸਤਿਕਾਰਯੋਗ ਸੰਤ ਬਾਬਾ ਹਰਪਿੰਦਰ ਸਿੰਘ ਜੀ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬਾਨ ਜੀ ਦੇ ਵਿਚਾਰ ਸੁਣ ਕੇ ਤੁਸਾਂ ਨੇ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਜ਼ਰੂਰ ਅਨੁਭਵ ਕੀਤਾ ਹੋਵੇਗਾ। ਜੋ ਕਾਫੀ ਸਮੇਂ ਤੋਂ ਲੈ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ, ਮਜ਼ਲੂਮਾਂ ਦੀ ਸਹਾਇਤਾ ਵਾਸਤੇ, ਆਪਣੇ ਹਿੱਤਾਂ ਦੀ ਪ੍ਰਾਪਤੀ ਵਾਸਤੇ ਇਹ ਸੰਘਰਸ਼ ਚੱਲ ਰਿਹਾ ਹੈ ਸ਼ਾਂਤਮਈ ਢੰਗ ਦੇ ਨਾਲ, ਅਤੇ ਹੁਣ ਵੀ ਆਪਾਂ ਇਹ ਪ੍ਰੋਗਰਾਮ ਸ਼੍ਰਵਣ ਕੀਤਾ ਕਿ ਜੋ ਪਾਲਸੀ ਪ੍ਰੋਗਰਾਮ ਹੈ ਉਹ ਸ਼ਾਂਤਮਈ ਹੈ। ਅਤੇ ਸਿੱਖ ਹਮੇਸ਼ਾ ਹੀ ਸ਼ਾਂਤਮਈ ਰਹਿੰਦਾ ਆਇਆ ਅਤੇ ਰਹਿ ਰਿਹਾ ਅਤੇ ਰਹਿਣ ਦੀ ਕੋਸ਼ਿਸ਼ ਕਰੇਗਾ। ਪਰ ਸ਼ਾਂਤਮਈ ਚੱਲਣ ਵਾਲਿਆਂ ਦੇ ਉੱਪਰ ਜਦੋਂ ਅਤਿਅੰਤ ਦਾ ਸ਼ਬਦ ਹੋਣਾ ਸ਼ੁਰੂ ਹੋ ਜਾਵੇ, ਉਸ ਵੇਲੇ ਨੌਜਵਾਨ ਪੀੜ੍ਹੀ ਦੇ ਵਿੱਚੋਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਸਤੇ ਨੂੰ ਤਿਆਰ ਕਰਨ ਵਾਲੇ ਉਸ ਸ਼ਾਂਤਮਈ ਦੇ ਰਸਤੇ ਨੂੰ ਛੱਡ ਕੇ ਜ਼ਰੂਰ ਚੱਲਣਾ ਪਸੰਦ ਕਰਦੇ ਹੈ। ਜਦੋਂ ਕਿਸੇ ਵੀ ਥਾਂ ਤੇ ਕੋਈ ਵੀ ਵਕੀਲ ਦਲੀਲ ਤੇ ਅਪੀਲ ਨਾ ਰਹਿ ਜਾਵੇ, ਉਸ ਵੇਲੇ ਮਜ਼ਬੂਰ ਨੂੰ ਗੁਰਸਿੱਖ ਨੂੰ ਉਹ ਰਸਤਾ ਅਪਣਾਉਣਾ ਪੈਂਦਾ ਹੈ। ਬੜੇ ਭਾਰੀ ਸ਼ਾਂਤੀ ਸਿੰਘਾਂ ਨੇ ਰੱਖੀ ਹੈ, ਸ਼ਾਂਤਮਈ ਢੰਗ ਨਾਲ ਚੱਲ ਰਹੇ ਤੇ ਚੱਲਣ ਦਾ ਅੱਗੋਂ ਹੁਕਮ ਹੈ ਤੇ ਚੱਲਣਾ ਵੀ ਹੈ। ਪਰ ਜਿਹੜਾ ਤਰੀਕਾ ਇਹ ਗੌਰਮੈਂਟ ਨੇ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ, ਹੋ ਸਕਦਾ ਹੈ ਕਿ ਇਸ ਦੇ ਨਾਲ ਆਉਣ ਵਾਲਾ ਜਿਹੜਾ ਭਵਿੱਖ ਹੈ ਬੜਾ ਭਾਰੀ ਧੁੰਦਲਾ ਹੋ ਜਾਵੇ। ਕਿ ਸ਼ਾਇਦ ਸਿੱਖਾਂ ਦਾ ਇਰਾਦਾ ਤਾਂ ਹੈ ਨਹੀਂ, ਪਰ ਸਮੇਂ ਦੀ ਮਜ਼ਬੂਰੀ ਦੇ ਕਾਰਨ 47 ਨਾਲੋਂ ਭਿਆਨਕ ਸਮਾਂ ਬਣ ਜਾਵੇ। ਇਸ ਪਵਿੱਤਰ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਸਿੱਖ ਨੇ ਆਪਣਾ ਮਨ ਤਨ ਤੇ ਧਨ ਸਾਰਾ ਪਿੱਛੇ ਵੀ ਲਾਉਣ ਤੋਂ ਸੰਕੋਚ ਨਹੀਂ ਕੀਤੀ ਤੇ ਹੁਣ ਵੀ ਨਹੀਂ ਕਰਦਾ ਤੇ ਨਾ ਗਾਹ ਨੂੰ ਕਦੇ ਕਰੇਗਾ। ਹਕੂਮਤ ਵਾਲਿਆਂ ਨੂੰ ਇੱਕ ਗੱਲ ਕਹਿਣੀ ਜ਼ਰੂਰੀ ਯੋਗ ਸਮਝਦਾ ਹਾਂ ਕਿ ਜੋ ਬੈਠ ਕੇ ਆਪਣੀਆਂ ਕੁਆਟਰਾਂ ਦੇ ਵਿੱਚ ਆਪਣੀਆਂ ਕੋਠੀਆਂ ਵਿੱਚ ਘਾੜਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿ ਕੋਈ ਤਰੀਕਾ ਅਪਣਾਇਆ ਜਾਵੇ ਇਹ ਲੌਂਗੋਵਾਲ ਨੂੰ ਤੇ ਭਿੰਡਰਾਂ ਵਾਲੇ ਨੂੰ ਖਤਮ ਕੀਤਾ ਜਾਵੇ ਜਾਂ ਚੁੱਪ ਕੇ ਲਿਆਂਦਾ ਜਾਵੇ। ਗੌਰਮੈਂਟ ਵਾਲਿਓ ਜ਼ਰਾ ਖਿਆਲ ਨਾਲ ਸੁਣ ਲਿਓ, ਬੜੀਆਂ ਭਾਰੀ ਹਕੂਮਤਾਂ ਇਦੋਂ ਪਹਿਲਾਂ ਹੋ ਚੁੱਕੀਆਂ ਜਿਹੜੀਆਂ ਗੁਰੂਆਂ ਨੂੰ ਵੀ ਚੁੱਕਣ ਦਾ ਜ਼ੋਰ ਲਾਉਂਦੀਆਂ ਰਹੀਆਂ, ਪਰ ਅਸੀਂ ਉਸ ਪਿਤਾ ਦੇ ਪੁੱਤਰ ਹਾਂ ਜਿਸ ਪਿਤਾ ਨੇ 10 ਲੱਖ ਦੇ ਘੇਰੇ ਵਿੱਚ ਬੈਠ ਕੇ ਕੇਵਲ 40 ਸਿੰਘਾਂ ਨੂੰ ਨਾਲ ਲੈ ਕੇ ਤੇ ਦੰਦ ਖੱਟੇ ਕੀਤੇ ਸੀ। ਤੁਹਾਡੇ ਕੋਲ ਹੋ ਸਕਦਾ ਕਿ ਉਹਨਾਂ ਘੇਰਾ ਵੀ ਨਾ ਪੈ ਸਕੇ ਜੇ ਸਾਡੇ ਕੋਲ ਜ਼ਰਾ ਦੀ ਸ਼ਕਤੀ ਘੱਟ ਹੋਵੇਗੀ, ਕਿਉਂਕਿ ਉਹਦਾ ਸਮਰੱਥ ਗੁਰੂ ਸੀ ਅਤੇ ਉਹਦੇ ਪੁੱਤਰ ਹਾਂ। ਪਰ ਇੰਨਾ ਚੇਤਾ ਜ਼ਰੂਰ ਰੱਖਿਓ, ਇਰਾਦਾ ਤਾਂ ਭਾਵੇਂ ਅਜੇ ਹੈ ਨਹੀਂ, ਪਰ ਜਿਹੜਾ ਚੁੱਕਣ ਆਇਆ ਉਹ ਆਪਣਾ ਖੱਪਣ ਜ਼ਰੂਰ ਸਿਰ ਤੇ ਬੰਨ ਕੇ ਆਇਓ, ਖਾਲੀ ਨਹੀਂ ਕਿਸੇ ਨੇ ਮੁੜਨਾ। ਇਹ ਚੇਤਾ ਰੱਖ ਲਿਓ, ਇਸ ਹਰਿਮੰਦਰ ਸਾਹਿਬ ਦੀ ਬਾਬਤ ਚਾਹੇ ਕੋਈ ਬੀਬੀ ਹੈ, ਚਾਹੇ ਕੋਈ ਬੱਚਾ, ਚਾਹੇ ਗੁਰੂ ਕਾ ਕੋਈ ਸਿੰਘ ਹੈ, ਕੁਤਰਾ ਕੁਤਰਾ ਹੋ ਜਾਵੇਗਾ, ਪਰ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। ਤੇ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਾਂਗਾ, ਰੱਖਣੀ ਸ਼ਾਂਤੀ ਹੈ ਪਰ ਸ਼ਾਂਤੀ ਦੀ ਕੋਈ ਹੱਦ ਹਦੂਦ ਹੈ। ਪੱਤੀ ਤਵੀ ਤੇ ਬੈਠਣਾ ਸ਼ਾਂਤੀ ਹੈ, ਪਿੰਜਰੇ ਚ ਬੰਦ ਰਹਿ ਕੇ ਸੀਸ ਕਟਾ ਲੈਣਾ ਸ਼ਾਂਤੀ ਹੈ। ਹੁਣ ਤਾਂ ਇਸ ਨੂੰ ਅੱਗ ਲੱਗ ਗਈ ਹੈ, ਇਦੋਂ ਵੱਧ ਸ਼ਾਂਤੀ ਕੀ ਹੋਵੇਗੀ। ਨੇਤਾ ਪ੍ਰਤੀ ਪ੍ਰਧਾਨ ਸਾਹਿਬ ਹੁਣ ਇੱਥੋਂ ਬੋਲਦੇ ਆ, ਹੋਰ ਵੀ ਸੰਗਤ ਬੋਲਦੀ ਹੈ, ਤੇ ਇਹਨਾਂ ਨੇ ਮਨਸੂਬੇ ਕਰਨੇ ਸ਼ੁਰੂ ਕਰ ਦਿੱਤੇ ਹੈ। ਅਕੜੀ ਫਲਾਣੇ ਥਾਂ ਤੇ ਇੰਨੇ ਬੰਦੇ ਘਲਿਆਰ ਦਿਓ, ਫਲਾਣੇ ਥਾਂ ਤੇ ਇੰਨੇ। ਗੁਰੂ ਕੇ ਸਿੰਘੋ, ਬੇਨਤੀ ਕਰਾਂਗਾ ਸਾਰੀ ਸੰਗਤ ਦੇ ਚਰਨਾਂ ਵਿੱਚ, ਜਿਹੜੇ ਬਾਹਰ ਵੀ ਸੁਣਦੇ ਹੋ, ਪਿੰਡਾਂ ਵਿੱਚ ਵੀ ਜਾ ਕੇ ਸਾਵਧਾਨ ਕਰ ਦੇਣਾ ਸੰਗਤ ਨੂੰ। ਜਿੱਦੇ ਹਰਿਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਕੁਰਸੀ ਦਾ ਕੋਈ ਵੀ ਲਾਲਚੀ ਆ ਕੇ ਧਿੰਗੋ ਚੋਰੀ ਕਰਕੇ ਆਪਣੀ ਬੰਦੂਕ ਦੀ ਨੋਕ ਨਾਲ ਸਿੱਖ ਕੌਮ ਨੂੰ ਮੁਕਾਉਣ ਦਾ ਕੋਈ ਯਤਨ ਕਰੇਗਾ, ਉਸ ਦਿਨ ਪਿੰਡਾਂ ਦੇ ਵਿੱਚ ਕਿਸੇ ਵੀ ਸਿੰਘ ਨੇ ਢਿੱਲ ਨਹੀਂ ਕਰਨੀਗੇ। ਵਾਅਦਾ ਨਹੀਂ ਕਰਨਾ ਕਿਸੇ ਤੇ, ਧੱਕਾ ਨਹੀਂ ਕਰਨਾ, ਪਰ ਜਦੋਂ ਜਿਵੇਂ ਮੁਸਲਮਾਨ ਵਾਸਤੇ ਮੱਕੇ ਤੋਂ ਪਰੇ ਉਜਾੜ ਹੈ, ਇਸੇ ਤਰ੍ਹਾਂ ਗੁਰੂ ਕੇ ਸਿੱਖ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਪਰੇ ਸਭ ਕੁਝ ਉਜਾੜ ਹੀ ਉਜਾੜ ਹੈ। ਕਿਸੇ ਦੇ ਘਰੇ ਅਸੀਂ ਜਾਂਦੇ ਨਹੀਂ, ਕਿਸੇ ਦੀ ਦੁਕਾਨ ਅਸੀਂ ਲੁੱਟਦੇ ਨਹੀਂ, ਕਿਹੜਾ ਘਰਾਓ ਅਸੀਂ ਕਰਦੇ ਨਹੀਂ, ਪਰ ਜੇ ਕੋਈ ਹਕੂਮਤ ਦੇ ਨਸ਼ੇ ਵਿੱਚ ਆਵੇਗਾ ਤੇ ਗਾ ਕੋਈ ਚੂੜੀਆਂ ਤੇ ਬੰਗਾਂ ਨਹੀਂ ਪਾਈਆਂ ਹੋਈਆਂ ਉਹਨੇ ਫੁਸਰੇ ਬਣ ਕੇ ਕਲੀ ਬਣ ਕੇ ਕੱਟੀ ਜਾਵਾਂਗੇ। ਪੁੱਤਰਾਂ ਦੇ ਦਾਨੀ ਨੇ ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾਇਆ ਹੈ ਤੇ ਇਹ ਕਹਿੰਦੇ ਜੀ ਅਸੀਂ ਘੇਰਾ ਪਾ ਕੇ ਐਂ ਕਰ ਜਾਂਗੇ ਤੁਹਾਨੂੰ ਚੁੱਕ ਕੇ ਲੈ ਜਾਂਗੇ। ਮਰਿਆਂ ਪਿਆਂ ਦਾ ਤਾਂ ਪਤਾ ਨਹੀਂ ਪਿੱਛੋਂ ਸੰਗਤ ਚੁੱਕੇ ਕਿ ਪੁਲਿਸ ਚੁੱਕੇ, ਪਰ ਪੁਲਿਸ ਵਾਲੇ ਦੇ ਅਣਖ ਤੇ ਰੜਕਾ, ਖਾਸ ਕਰਕੇ ਮੈਂ ਸਿੱਖਾਂ ਦੇ ਪੁੱਤਰਾਂ ਨੂੰ ਕਹਾਂਗਾ ਜੇ ਕੋਈ ਸ਼ਰਮ ਉਹਨਾਂ ਨੂੰ, ਜਿਹੜੇ ਸਿੱਖਾਂ ਦੇ ਪੁੱਤਰ ਨੇ ਪੁਲਿਸ ਵਿੱਚ ਉਹਨਾਂ ਨੂੰ ਜ਼ਰੂਰ ਕਹਾਂਗਾ, ਜੇ ਤੁਹਾਡੀ ਕੋਈ ਗੈਰਤ ਤੇ ਅਣਖ ਕੰਮ ਕਰਦੀ ਹੈ, ਤੁਹਾਨੂੰ ਆਪਣੇ ਆਪ ਨੂੰ ਸਿੱਖੀ ਤੇ ਕੋਈ ਇਤਬਾਰ ਹੈ ਕਿ ਤੁਸੀਂ ਗੁਰੂ ਦੇ ਪੁੱਤਰ ਤੇ ਸਿੱਖਾਂ ਦੇ ਹੋਣ ਦੇ ਹੱਕਦਾਰ ਹੋ ਤੇ ਤਾਂ ਬਣ ਸਕਦੇ ਹੋ, ਤੁਹਾਡਾ ਮੂੰਹ ਇੱਧਰ ਨੂੰ ਨਹੀਂ ਹੋਣਾ ਚਾਹੀਦਾ। ਆ ਟੋਪੀਆਂ ਵਾਲੇ ਨੂੰ ਜਰਾ ਇਸ ਪਾਸੇ ਨੂੰ ਘੱਲਿਓ, ਫਿਰ ਗਿਣ ਕੇ ਦੱਸਾਂਗੇ ਬਣਦਾ ਕੀ ਹੈ। ਸੋ ਸਿੱਖੀ ਦੇ ਨਾਲ ਪਿਆਰ ਕਰੋ, ਸ਼ਾਂਤੀ ਪੂਰੀ ਰੱਖਣੀ ਹੈ। ਪਰ ਨੌਜਵਾਨਾਂ ਨੂੰ ਇਹ ਬੇਨਤੀ ਕਰਾਂਗਾ, ਜਿੰਨੀ ਸੰਗਤ ਇੱਥੇ ਖੜੀ ਹੈ ਤੇ ਜਾਂ ਕੋਈ ਰਾਹ ਕੋਈ ਰਹਿਣ ਵਾਲਾ ਹੈ, ਸਿੰਘੋ ਘਬਰਾਉਣਾ ਨਹੀਂ। ਚਮਕੌਰ ਦੀ ਗੜੀ ਬਹੁਤ ਛੋਟੀ ਜੀ, ਮੈਂ ਉਹ 25 ਗੜੀ ਦੇ ਦਰਸ਼ਨ ਕੀਤੇ, ਆਪ ਜੀ ਦੇ ਕਲਗੀ ਧਰਜੀ ਲੜੇ ਹੈ। ਆਹ ਤਾਂ ਗੁਰਦੁਆਰਾ ਤਾਂ ਹੁਣ ਬਣਿਆ ਨਾ ਪਿੱਛੋਂ, ਉਹਦੇ ਦਰਸ਼ਨ ਦਾਸ ਨੇ ਕੀਤੇ ਉਹਨਾਂ ਕੰਧਾਂ ਦੇ ਜਿੱਥੇ ਚੋਦੀ ਪ੍ਰੀਤ ਨੇ ਉੱਪਰਲੇ ਗੁੰਮਜ ਵਿੱਚ ਬੈਠ ਕੇ ਤੀਰ ਚਲਾਏ ਹੈ। ਛੋਟੀ ਜੀ ਗੜੀ ਨੂੰ 10 ਲੱਖ ਦਾ ਘੇਰਾ ਪਿਆ ਸੀ, ਇਹ ਤਾਂ ਕਿੱਡਾ ਵੱਡਾ ਕਿਲ੍ਹਾ ਹੈ, ਕਿੰਨਿਆਂ ਨੂੰ ਘੇਰਾ ਪਾਉਣਗੇ? ਜੇ ਚਮਕੌਰ ਦੀ ਗੜੀ ਵਿੱਚ ਰਹਿ ਕੇ 40 ਸਿੰਘ 10 ਲੱਖ ਨਾਲ ਲੜ ਸਕਦੇ ਹੈ, ਇਹ ਆਪਾਂ ਤਾਂ ਹਜ਼ਾਰਾਂ ਦੀ ਗਿਣਤੀ 'ਚ ਆਉਣਗੇ ਕਿੰਨੇ ਕੁ। ਤੇ ਨਾਲੇ ਯਾਦ ਰੱਖੋ, 90% ਰਾਈਫਲਾਂ ਦਾ ਮੂੰਹ ਪੁਲਿਸ ਤੇ ਮਿਲਟਰੀ ਵਿੱਚੋਂ ਉਸ ਪਾਸੇ ਹੋਵੇਗਾ ਜਿੱਥੇ ਇੱਥੇ ਕੋਈ ਗੜਬੜ ਹੋਈ। ਇਹ ਐਵੇਂ ਦਾ ਖਿਆਲ ਕਰ ਲਿਆ ਕਰੋ, ਅਸੀਂ ਜੀ ਥੋੜ੍ਹੇ ਜਿਹੇ ਜੀ ਆਟੇ 'ਚ ਲੂਣ ਦੀ ਤਰ੍ਹਾਂ, ਲੂਣ ਜਰਾ ਕੁ ਜ਼ਿਆਦਾ ਪੈ ਜਾਵੇ ਬੁਰਕੀ ਅੰਦਰ ਨਹੀਂ ਲੰਘਦੀ ਗੀ, ਸਾਰਾ ਆਟਾ ਖਰਾਬ ਹੋ ਜਾਂਦਾ। ਆਪਣਾ ਕਿਸੇ ਨਾਲ ਜਾਤੀ ਤੌਰ 'ਤੇ ਵੈਰ ਨਹੀਂ ਹੈ, ਕਿਸੇ ਨਾਲ ਕੋਈ ਈਰਖਾ ਨਹੀਂ ਹੈ, ਪਰ ਜੇ ਆਪਣੇ ਧਰਮ ਨੂੰ ਕੋਈ ਨਾਸ਼ ਕਰਨਾ ਚਾਹੇਗਾ ਉਹਨਾਂ ਤੋਂ ਜ਼ਰੂਰ ਸਾਵਧਾਨ ਹੋ ਕੇ ਹੱਕ ਲੈਣਾ। ਆ ਕੱਲ੍ਹ ਵੀ ਸੰਤ ਜੀ ਬੋਲੇ ਸੀ, ਅੱਜ ਵੀ ਅਖਬਾਰਾਂ ਵਾਲੇ ਕੁਝ ਪ੍ਰੇਮੀ ਆਏ ਸੀ, ਉਹ ਮੇਰੇ ਕੋਲ ਕੱਲ੍ਹ ਗਿਆ, ਮੈਂ ਤੁਹਾਨੂੰ ਜਾਣਦਾ ਨਹੀਂ, ਪਹਿਲਾਂ ਕਿਸੇ ਸੰਤਾਂ ਕੋਲ ਗਿਆ ਸੀ ਬਾਬਾ ਲੌਂਗੋਵਾਲ ਜੀ ਕੋਲ। ਇਹਨਾਂ ਨੂੰ ਕਹਿੰਦੇ ਤੁਹਾਡਾ ਲੌਂਗੋਵਾਲ ਜੀ ਭਿੰਡਰਾਂ ਵਾਲਿਆਂ ਨਾਲ ਕਿੰਨਾ ਕੁ ਮਤ ਭੇਜ ਹੈ, ਉਹਨਾਂ ਨੇ ਵੀ ਦੱਸ ਦਿੱਤਾ। ਮੁੜ ਕੇ ਮੇਰੇ ਕੋਲ ਕਹੀ ਤੁਹਾਡੀ ਕਿੰਨੀ ਕੁ ਖੜਕਦੀ ਹੈ, ਮੈਂ ਕਿਹਾ ਸਮਾਂ ਦੱਸੂਗਾ। ਸਾਡੀ ਤਾਂ ਕੋਈ ਆਪਸੀ ਦੀ ਖੜਕਦੀ ਨਹੀਂ, ਖੜਕਦੀ ਕਿਹਦੇ ਨਾਲ ਹੈ? ਸਾਡੀ ਖੜਕਦੀ ਹੈ ਜਿਹੜਾ ਸਾਡੀਆਂ ਭੈਣਾਂ ਨੂੰ ਨੰਗਿਆ ਕਰਦਾ ਉਹਨਾਂ ਨਾਲ, ਸਾਡੀ ਖੜਕਦੀ ਹੈ ਜਿਹੜਾ ਸਾਡੀਆਂ ਭੈਣਾਂ ਦੀ ਇੱਜ਼ਤ ਲੁੱਟਦਾ ਉਹਨਾਂ ਨਾਲ, ਸਾਡੀ ਖੜਕਦੀ ਹੈ ਜਿਹੜਾ ਸਤਿਗੁਰੂ ਗ੍ਰੰਥਾਂ ਦੀ ਬਿਆਨੀ ਕਰਦਾ, ਇਹ ਖੜਕਦੀ ਰਹਿਣੀ ਹੈ। ਇਹਨੂੰ ਕੋਈ ਦੁਨੀਆਂ ਦੀ ਤਾਕਤ ਵੇਚ ਨਹੀਂ ਸਕੇਗੀ ਜਦੋਂ ਤੱਕ ਉਹ ਇਹ ਕੰਮ ਬੰਦ ਨਹੀਂ ਕਰਦੇਗੇ। ਸੋ ਸਤਿਗੁਰੂ ਦੀ ਓਟ ਲਓ, ਅੰਮ੍ਰਿਤ ਛਕੋ, ਰਹਿਤ ਰੱਖੋ ਕਿ ਤਿਆਰ ਪ੍ਰਚਾਰ ਹੋਵੋ ਕਿ ਜਿਹੜਾ ਭੈਜਾ ਬਣਿਆ ਨਾ ਵੀ ਇੱਥੇ ਅੰਦਰ ਪ੍ਰਵੇਸ਼ ਹੋ ਜਾਣਗੇ। ਉਹਨਾਂ ਕੋਲ ਵੀ ਸਪਰਿੰਗ ਵਾਲੀਆਂ ਪੌੜੀਆਂ, ਇੱਕ ਮਿੰਟ 'ਚ ਪੌੜੀ ਲੱਗ ਜਾਂਦੀ ਕੋਠੇ ਨੂੰ, ਪੌੜੀ ਕੋਠੇ ਨੂੰ ਲੱਗ ਜਾਏਗੀ, ਬੰਦਾ ਮਿੰਟ 'ਚ ਚੜ੍ਹ ਜੂ ਪੌੜੀ ਉੱਪਰ ਦੀ। ਬੰਦੇ ਨੇ ਤਾਂ ਆਪਣੀਆਂ ਲੱਤਾਂ ਨਾਲ ਹੀ ਚੜ੍ਹਨਾ ਨਾ ਪੌੜੀ 'ਤੇ, ਅਤੇ ਗਾਹ ਕੋਈ ਤਾਂ ਹੈ ਨਹੀਂ ਵੀ ਚੂੜੀਆਂ ਪਾਈ ਬੈਠੇ ਸਾਰੇ। ਸਤਿਗੁਰੂ ਕਿਰਪਾ ਕਰਨ, ਕਿਤੇ ਸਮਾਂ ਆਉਣ ਦਿਓ। ਇਹ ਮੈਂ ਤੁਹਾਨੂੰ ਨਹੀਂ ਕਹਿੰਦਾ ਵੀ ਮੈਂ ਮਰ ਨਹੀਂ ਸਕਦਾ, ਜਾਂ ਲੌਂਗੋਵਾਲ ਜੀ ਨਹੀਂ ਮਰ ਸਕਦੇ, ਜਾਂ ਨਾਲ ਦੇ ਨਹੀਂ ਮਰ ਸਕਦੇ, ਮਰ ਸਾਰੇ ਸਕਦੇ ਹਾਂ। ਪਰ ਇਹ ਦ੍ਰਿੜਤਾ ਨਾਲ ਜ਼ਰੂਰ ਕਹਾਂਗਾ, ਜਿਹੜਾ ਇੱਥੋਂ ਆਊਗਾ ਉਹਨੂੰ ਲੱਦ ਕੇ ਟਰੱਕ 'ਤੇ ਲਿਜਾਣਗੇ, ਤੁਰ ਕੇ ਉਹ ਵੀ ਨਹੀਂ ਜਾਂਦਾ ਗਾ। ਪਰ ਜਿਹੜੀ ਪਿੰਡਾਂ 'ਚ ਰਹਿਣ ਵਾਲੀ ਸੰਗਤ ਹੈ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗਾ, ਸਾਰੇ ਨੌਜਵਾਨ ਤਿਆਰ ਪ੍ਰਚਾਰ ਹੋਵੋ। ਹਿੰਦੂ ਸਿੱਖ ਦਾ ਪਸਾਲ ਕਰਾਉਣ ਵਾਸਤੇ ਗੌਰਮੈਂਟ ਜ਼ੋਰ ਲਾਉਂਦੀ ਹੈ, ਉਹ ਤੋਂ ਬਚੋ ਜਿੰਨਾ ਚਿਰ ਬਚੀ ਹੈ। ਪਰ ਜੇ ਹਿੰਦੂਆਂ ਨੇ ਵੀ ਉਹ ਗੌਰਮੈਂਟ ਦੀ ਬੇੜੀ 'ਤੇ ਚੜ੍ਹ ਕੇ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ, ਸਿੱਖਾਂ ਦੀ ਪੱਗ ਲਾਉਣੀ ਸ਼ੁਰੂ ਕੀਤੀ, ਤੇ ਫਿਰ ਆਪਾਂ ਆਪਣੀ ਪੱਗ ਨੂੰ ਬਚਾਉਣ ਵਾਸਤੇ ਜੋ ਜਪਨ ਖਾਲਸਾ ਪਿੱਛੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਾਹ 'ਤੇ ਚੱਲ ਕੇ ਕਰਦਾ ਆਇਆ, ਉਹ ਅਵਚਾਰ ਕਰਨਾ ਪਵੇਗਾ। ਪਰ ਆਪਾਂ ਅਵਚਾਰ ਉਦੋਂ ਕਰਨਾ ਜਦੋਂ ਆਪਾਂ ਨੂੰ ਮੱਲੋ ਮਲੀ ਤੋਰਨਗੇ ਉਸ ਪਾਸੇ, ਆਪਣੇ ਆਪ ਨੇ ਅਜੇ ਤੁਰਨਗੇ, ਸ਼ਾਂਤੀ ਰੱਖਣੀ ਹੈ। ਇੰਨੀ ਬੇਨਤੀ ਕਰਦਾ ਤੁਹਾਡੇ ਚਰਨਾਂ ਵਿੱਚ ਖਿਮਾ ਮੰਗਦਾ ਹਾਂ, ਤੇ ਜਾਣ ਵਾਲੇ ਜਥੇ ਨੂੰ ਵਧਾਈ ਦਿੰਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਦੇ ਲੜ ਲੱਗੋ ਤੇ ਰਹਿ ਤੁਸੀਂ ਪ੍ਰਤਾਪ ਹੋਵੋ, ਅੰਮ੍ਰਿਤ ਜ਼ਰੂਰ ਛਕੋ ਤੇ ਸ਼ਾਸਤਰਧਾਰੀ ਹੋਵੋ। ਕਈ ਪੁੱਛਦੇ ਜੀ ਸ਼ਾਸਤਰਾਂ ਦੇ ਲਾਇਸੈਂਸ ਨਹੀਂ ਬਣਦੇ, ਜੇ 230 ਬੰਬ ਪਵਨ ਕੁਮਾਰ ਰੱਖ ਸਕਦਾ ਤੇ ਤੁਹਾਨੂੰ ਲਾਇਸੈਂਸਾਂ ਦੀ ਬਹੁਤੀ ਲੋੜ ਹੈ? ਜੀਣਾ ਰਹਿਤਰ ਇਹ ਗੱਲ ਕਹਿੰਦਾ ਕਿ ਜੰਗ ਦੇ ਟਾਈਮ 'ਚ ਤੁਸੀਂ ਸ਼ਾਸਤਰ ਰੱਖੋ ਤੇ ਪਿੱਛੋਂ ਜਨੇਊ ਪਾਓ ਕੇਵਲ ਕੁੰਜੀ ਬੰਨਣ ਵਾਸਤੇ, ਤੇ ਤੱਕੜੀ ਵੱਟਾ ਰੱਖੋ। ਜੇ ਉਹਦਾ ਪੈਰੋਕਾਰ 230 ਗ੍ਰਨੇਡ ਰੱਖ ਸਕਦਾ ਪਵਨ ਕੁਮਾਰ, ਤੇ ਜਿਹਦੇ ਪਿਤਾ ਨੇ ਪੁੱਤਰ ਆਪਦੇ ਨੂੰ ਕਿਹਾ ਹੋਵੇ ਜੇ ਤੂੰ ਸ਼ਾਸਤਰ ਨਾ ਰੱਖੇ ਭੇਡ ਵਰਗਾ, ਭੇਡ ਵਰਗਾ ਬਿਨਾਂ ਸ਼ਾਸਤਰ ਕੇ ਸਿੰਘ ਨਰਗ ਭੇਡ ਜਾਣਾ ਬਚਨ ਕਹੇ ਹੈ, ਤੇ ਫਿਰ ਉਹਦਾ ਪੁੱਤ ਜੇ ਭਲਾ ਹਥਿਆਰ ਰੱਖ ਵੀ ਲਵੇਗਾ ਕਿਹੜੀ ਬੇਵਕਾ ਪੈ ਜਾਏਗੀ? ਜੇ ਆਪਾਂ ਘੱਟ ਗਿਣਤੀ 'ਚ ਉਹ 230 ਰੱਖਦੇ ਹੈ, ਤੁਸੀਂ 30 ਦਾ ਤਿਆਗ ਕਰ ਦਿਓ, 200 ਤੇ ਇੱਕ ਜਣਾ ਰੱਖਿਆ ਕਰੋ ਉਹਨੂੰ। ਜੇ ਲਾਇਸੈਂਸ ਬਣਾਉਂਦੇ ਨਹੀਂ, ਬਣੇ ਰੱਦ ਕਰੀ ਜਾਂਦੇ ਆ, ਚੁੱਕ ਕੇ ਰਾਇਫਲਾਂ ਤੇ ਹਥਿਆਰ ਉਹਨਾਂ ਨੂੰ ਫੜਾ ਦਿਓ ਤੇ ਕੱਲ ਨੂੰ ਜਿਨ੍ਹਾਂ ਦੇ ਕੋਲ ਰਾਜ ਹੈ ਉਹ ਨਜਾਇਜ਼ ਵੀ ਤੇ ਜਾਇਜ਼ ਵੀ ਸਾਰਾ ਕੁਝ ਲੈ ਕੇ ਤੁਹਾਡੀ ਛਾਤੀ ਤੇ ਬਹਿ ਗਏ ਉਦੋਂ ਕੀ ਕਰੋਗੇ ਕਹੋਗੇ ਕੀ ਕਿਸੇ ਨੂੰ ਸ਼ਾਸਤਰ ਜ਼ਰੂਰ ਰੱਖੋ ਆਨੰਦਪੁਰ ਦਾ ਮਤ ਜੋ ਲੈਣਾ ਹੈ ਮੈਨੂੰ ਕਈ ਪੁੱਛੇ ਆਨੰਦਪੁਰ ਦਾ ਮਤਾ ਤਾਂ ਲੈਣਾ ਤੇ ਫਿਰ ਮਤ ਦਾ ਛੇਵਾਂ ਪੈਰਾ ਪੜ੍ਹ ਲਿਆ ਕਰੋ ਚੇਖੋ ਵੀ ਚਲੇ ਉਹ ਪੈਰਾ ਪੜ੍ਹ ਲੱਗੇ ਹਾਂ ਉਹਦੇ 'ਚ ਲਿਖਿਆ 12 ਬੋਰ ਦੀ ਜਿਹੜੀ ਰਾਈਫਲ ਹੈ ਫਿਰੀ ਨਾ ਕਿ ਸਪਰਿੰਗ ਫੀਲਡ ਅੱਖਰ ਭਾਵੇਂ ਉਹਦੇ 'ਚ ਨਹੀਂ ਪਰ ਬਲੂਕ ਅੱਖਰ ਕਰਕੇ ਮੈਂ ਕਹਿ ਰਿਹਾ ਤੇ ਕਾਰਬਾਈਨ ਤੱਕ ਲਾਇਸੈਂਸ ਦੀ ਲੋੜ ਹੀ ਨਹੀਂ ਦਾਤਰੇ ਪਾਈ ਰੱਖਿਆ ਕਰੋ ਜੇ ਕੋਈ ਪੁੱਛਦਾ ਹੈ ਇਹ ਪਾਈ ਲਾਇਸੈਂਸ ਕਿੱਥੇ ਕਹਿ ਜੀ ਆਨੰਦਪੁਰ ਦਾ ਮਤਾ ਗੱਲ ਬਣ ਗਈ ਆਪੇ ਸੋ ਸਿੱਖੀ ਦੇ ਨਾਲ ਪਿਆਰ ਕਰੋ ਤੇ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਉਹ ਤੁਸੀਂ ਵੀ ਸੁਣ ਰਹੇ ਹੋ ਤੇ ਮੈਂ ਵੀ ਸੁਣ ਰਿਹਾ ਉਹਦਾ ਜਿਹੜਾ ਸਿੱਕਾ ਨਿਕਲੇਗਾ ਉਹਦੀ ਅੜੀਕ ਵਿੱਚ ਰਹੋ ਤੇ ਇਹ ਘਬਰਾਵੋ ਨਾ ਜੇ ਫਲਾਣਾ ਲਿਟ ਨਾ ਜਾਵੇ ਫਲਾਣਾ ਬਹਿ ਨਾ ਜਾਵੇ ਫਲਾਣਾ ਸੌ ਨਾ ਜਾਵੇ ਜੇ ਕੋਈ ਲਿਟੇਗਾ ਬਹੇਗਾ ਸੌਣੇਗਾ ਇਹ ਸੌਣ ਵਾਲੇ ਆਪਾਂ 10-15 ਸੌਣ ਵਾਲੇ 2 ਕਰੋੜ ਖਾ ਲਾਂਗੇ ਫਿਰ ਉਦੋਂ ਤਿਆਰ ਪ੍ਰਤਿਆਰ ਰਹੋ ਤੇ ਆਪ ਸ੍ਰੀ ਜੀ ਨੇ ਇੱਕ ਦੂਜੇ ਚੱਕਰ ਸੁੱਟੋ ਵੀ ਫਲਾਣੇ ਨੇ ਆਹ ਕਰ ਦਿੱਤਾ ਦੂਜੇ ਨੇ ਮੇਰੇ 'ਤੇ ਆਹ ਕਹਿ ਦਿੱਤਾ ਇਹਨਾਂ ਚੀਜ਼ਾਂ ਦਾ ਤਿਆਗ ਕਰਕੇ ਇੱਕੋ ਇੱਕ ਗੱਲ ਚੇਤੇ ਕਰੋ ਕਿ ਅਸੀਂ 1947 ਵਿੱਚ ਟੋਪੀ ਤੇ ਜਨੇਊ ਨੂੰ ਯਾਦ ਕਰਵਾਇਆ ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਵਾਉਣੀ ਹੈ ਇਹ ਗੁਲਾਮੀ ਤੋਂ ਥੱਲੇ ਨਹੀਂ ਰਹਿਣ ਦੇਣੀ ਇਹ ਚੇਤਾ ਰੱਖਣਾ ਪਰ ਇਹ ਤਾਂ ਕਰਵਾ ਸਕਾਂਗੇ ਜੇ ਪਹਿਲਾਂ ਗੁਰੂ ਵਾਲੇ ਬਣਾਂਗੇ ਨਿਤ ਪੰਕਤੀਆਂ ਪੜ੍ਹਦੇ ਰਾਜ ਕਰੇਗਾ ਖਾਲਸਾ ਹੁਣ ਵੀ ਪੜ੍ਹਨੀ ਜ਼ੋਰਦਾਰ ਸਹੀ ਰਾਜ ਕਰੇਗਾ ਖਾਲਸਾ ਆਪ ਹੀ ਰਹੇ ਨੇ ਕੋਏ ਤੇ ਜੇ ਪੁੱਛਿਆ ਭਾਈ ਕਿਰਪਾਨ ਬਾਬਾ ਜੀ ਉਹ ਤਾਂ ਕਦੇ ਪਾਈ ਨਹੀਂ ਤੇ ਜਿਹੜੇ ਕੁਝ ਥਾਵਾਂ ਤੇ ਪਖੰਡ ਦਾ ਫੇਰ ਜ਼ੋਰ ਚੱਲਣ ਲੱਗਾ ਤਾਂ ਮੈਂ ਫੋਟੋ ਉੱਥੇ ਰੱਖਾਂ ਸਵੇਰੇ ਸ਼ਾਮ ਲਿਆਉਂਗਾ ਸੰਤਾਂ ਰਹਿ ਕਰਕੇ ਵਿਖਾਵਾਂਗੇ ਉਹ ਬੜਾ ਦੁੱਖ ਹੋਇਆ ਉਹ ਇੱਕ ਨਰਕ ਧਾਰੀ ਮਸਾਂ ਕਿਸੇ ਨੇ ਮਕਾਇਆ ਜੇ ਉਹਦਾ ਮੁੰਡਾ ਬੈਠਾ ਗਾਂ ਉਹ ਤਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਸਮਾਂ ਆਉਣਾ ਤੇ ਕਿਸ ਤਰ੍ਹਾਂ ਸਿੱਖਾਂ ਨੇ ਗੁਜ਼ਰਨੀ ਹੈ ਇੱਕ ਨਵਾਂ ਨਰਕ ਧਾਰੀ ਆ ਕੋਈ ਬਹਿ ਗਿਆ ਆਪਣੇ ਘਰ ਵਾਲੀ ਕੋਲ ਬਿਠਾਈ ਹੈ ਇੱਕ ਪਾਸੇ ਕਹਿੰਦਾ ਮੈਂ ਅੰਮ੍ਰਿਤ ਛਕਾਉਂਦਾ ਮੈਂ ਸਿੰਘ ਸਜਾਉਂਦਾ ਤੇ ਉਹ ਪਤਾ ਨਹੀਂ ਕਿੱਥੋਂ ਕੋਈ ਆ ਲਗੜ ਜਾ ਜਿਹੜਾ ਚਿੜੀਆਂ ਬਟੇਰੇ ਨੂੰ ਫੜਦਾ ਉਹ ਲਿਆ ਕੇ ਪਕੜ ਕੇ ਆਪਣੇ ਘਰ ਵਾਲੀ ਦੇ ਸਿਰ ਤੇ ਬਿਠਾ ਦਿੱਤਾ ਤੇ ਕੋਲ ਆਪ ਬੈਠਾ ਤੇ ਕਹਿੰਦਾ ਮੈਂ ਹੀ ਬਾਜਾਂ ਵਾਲਾ ਕਿਉਂਕਿ ਮੇਰੇ ਘਰ ਵਾਲੀ ਦੇ ਸਿਰ ਤੇ ਬਾਜ ਬੈਠਾ ਅੱਗੇ ਬਾਜਾਂ ਵਾਲੇ ਵੀ ਹੱਥ ਤੇ ਪੈਂਦੇ ਸੀ ਹੁਣ ਕਹਿੰਦੇ ਘਰ ਵਾਲੀ ਜਿਹੜੀ ਆ ਉਹਦੀ ਚੋਲੇ ਕੇ ਬਹਿਣ ਲੱਗ ਗਏ ਇਹ ਦੁੱਖ ਦੀ ਗੱਲ ਹੈ ਹੱਥ ਵਾਲੀ ਗੱਲ ਨਹੀਂ ਸੁਣੋ ਕੁਝ ਸੋਚੋ ਕੀ ਹੋ ਰਿਹਾ ਸਾਡੇ ਨੇ ਗੌਰਮੈਂਟ ਕਰਵਾ ਕੀ ਰਹੀ ਹੈ ਡਾਕਟਰੇ ਕਿਰਪਾਨਾ ਪਵਾ ਕੇ ਤੇਰ ਚਿਹਰੇ ਪਵਾ ਕੇ ਆਪਣੇ ਉੱਤੇ ਬਟੂਤੀਆਂ ਪੈਦਾ ਕਰਕੇ ਤੇ ਮੁੜ ਕੇ ਆਪਣੇ ਆਪ ਨੂੰ ਬਾਜਾਂ ਵਾਲਾ ਖਵਾਵੇ ਪੁੱਤਰਾਂ ਦੇ ਦਾਨੀ ਪੱਦਨਾ ਜੁਰਤ ਕਿਵੇਂ ਪਵੇ ਪੰਜਾਬ ਦੇ ਵਿੱਚ ਕਿਸੇ ਦੀ ਬਾਜਾਂ ਵਾਲਾ ਫੋਨ ਦੀ ਤੁਸੀਂ ਹੱਥ ਕਿਉਂ ਚੁੱਪ ਕਰਕੇ ਗੱਲ ਸੁਣ ਕੇ ਚੰਗੀ ਘਰ ਤੋਂ ਬਿਨਾਂ ਜੁਰਤ ਹੈ ਕਿਹਦੀ ਬਾਜਾਂ ਵਾਲਾ ਫੋਨ ਦੀ ਘਰ ਵਾਲੀ ਦੇ ਸਿਰ ਤੇ ਬਿਠਾ ਦਿੱਤਾ ਖੜੀ ਮੈਂ ਬਾਜਾਂ ਵਾਲਾ ਉਹਨਾਂ ਲੋਕਾਂ ਤੋਂ ਬਚਣਾ ਨਾਮ ਹੈ ਅੱਜ ਤਾਂ ਨਹੀਂ ਲਿਆ ਜੋ ਸੰਤਾਂ ਨੂੰ ਰਹਿ ਨਹੀਂ ਸੀ ਕਰ ਸਕਿਆ ਉਹਨਾਂ ਨਾਲ ਵਿਚਾਰ ਕਰਕੇ ਤੇ ਤੁਹਾਡੇ ਸਾਹਮਣੇ ਤਸਵੀਰ ਰੱਖਾਂ ਕੱਲ ਦੀ ਫੋਟੋ ਵੀ ਲਿਆ ਕੇ ਦੇਵਾਂਗਾ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਜਿਵੇਂ ਜਿਵੇਂ ਗੌਰਮੈਂਟ ਨਾਲ ਟੱਕਰ ਹੈ ਤਿਵੇਂ ਤਿਵੇਂ ਉਹਨਾਂ ਦੇ ਜਿਹੜੇ ਪਾਲਤੂ ਇਹ ਜੇ ਭਾਰੀ ਪਖੰਡੀ ਪੈਦਾ ਹੋ ਰਹੇ ਹੈ ਉਹਨਾਂ ਵੱਲ ਵੀ ਨਿਗਰਾਨੀ ਰੱਖਣੀ ਪਵੇਗੀ ਤਾਂ ਪੱਗ ਤੇ ਸ੍ਰੀ ਸਾਹਿਬ ਦੀ ਰੱਖਿਆ ਹੋ ਸਕੇਗੀ ਨਹੀਂ ਤਾਂ ਨਹੀਂ ਹੋ ਸਕਣੀ ਤੇ ਆਪ ਸ੍ਰੀ ਦੀ ਪਿਆਰ ਪ੍ਰਚਾਰ ਆਪ ਸ੍ਰੀ ਦੀ ਮਿਲ ਕੇ ਰਹੋ ਤੇ ਗੌਰਮੈਂਟ ਨਾਲ ਪਿਆਰ ਪ੍ਰਚਾਰ ਉਹ ਢਿੱਲ ਨਹੀਂ ਕਿਸੇ ਪ੍ਰਕਾਰ ਦੀ ਕਰਨੀ ਜਿਹੜਾ ਢਿੱਲ ਕਰੇਗਾ ਤੇ ਜਾਂ ਗਦਾਰੀ ਦਾ ਕੰਮ ਕਰੇਗਾ ਗੁਰੂ ਦਾ ਦੇਣਦਾਰ ਹੋਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਦੇ ਚਰਨਾਂ 'ਚ ਨਮਸਕਾਰ ਕਰੀਏ ਸਾਨੂੰ ਬਲ ਬਖਸ਼ੋ ਜਿਵੇਂ ਚਮਕੌਰ ਦੀ ਗੜੀ ਤੋਂ ਇੱਕ ਇੱਕ ਨੂੰ ਕੱਢ ਕੇ 1.25 ਲੱਖ ਦੇ ਦਕਰੇ ਕਰਵਾਏ ਹੈ ਇਹੋ ਜਿਹਾ ਤੋਂ ਮਕਸਦ ਜਿਸਕਾ ਤੇਰੇ ਘਰ ਦੀ ਤੇਰੇ ਦਰ ਦੀ ਉਹ ਤੇ ਆਸਰਾ ਲੈ ਕੇ ਤੇਰੀ ਬਖਸ਼ੀ ਹੋਈ ਸਿੱਖੀ ਨੂੰ ਅਸੀਂ ਪੂਰ ਦ੍ਰਿੜਤਾ ਦੇ ਨਾਲ ਪਾ ਸਕੀਏ ਇਹ ਸਾਡੇ ਤੇ ਕਿਰਪਾ ਕਰੋ ਇੰਨੀ ਬੇਨਤੀ ਕਰਦਾ ਖੇਮਾ ਮੰਗਦਾ ਹਾਂ ਬੋਲ ਜਾਂ ਕੋਈ ਗਲਤੀ ਹੋਵੇ ਤੇ ਮਾਫ਼ੀ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਆਓ ਸਰ ਜੀ ਦਾ ਸਨਮਾਨ ਕਰੀਏ ਤੇ ਫਿਰ ਉਹਨਾਂ ਦੇ ਪੰਥਕ ਵਿਚਾਰ ਸੁਣੀਏ ਬੋਲੇ ਸੋ ਨਿਹਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬੋਲੇ ਸੋ ਨਿਹਾਲ ਸਤਿਗੁਰੂ ਗੁਰੂ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਧੂ ਨਿਵਾਜ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਤ ਜੀਓ ਸਾਧ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਖਾਲਸਾ ਦੇ ਜੋ ਧਰਮ ਗੁਰ ਮੋਰਚੇ ਦੇ ਨਾਂ ਉੱਪਰ ਕਾਫੀ ਸਮੇਂ ਤੋਂ ਇਹ ਸੰਘਰਸ਼ ਜਾਰੀ ਹੈ ਜਨ ਤੇ ਇਸ ਵਿੱਚ ਗ੍ਰਿਫਤਾਰੀਆਂ ਤੇ ਸ਼ਹੀਦੀਆਂ ਹੋ ਚੁੱਕੀਆਂ ਹਨ ਸਮੇਂ ਸਮੇਂ ਮੁਤਾਬਕ ਗੌਰਮੈਂਟ ਨੇ ਇਸ ਨੂੰ ਫੇਲ ਕਰਨ ਵਾਸਤੇ ਆਪਣਾ ਪੂਰਾ ਯਤਨ ਕੀਤਾ ਹੈ। ਸਤਿਗੁਰੂ ਜੀ ਦੀ ਦਿਆਲਤਾ ਦਾ ਸਦਕਾ ਮੁੜ ਰਹੇ ਮੋੜ ਮੁਤਾਬਕ ਪੰਥ ਦੀ ਸਾਹਿਬ ਧੰਤਾ ਸਾਹਿਬ ਚੱਲ ਰਿਹਾ ਹੈ। ਹੁਣੇ ਹੁਣੇ ਜੋ ਤੁਸੀਂ ਭਾਈ ਬਲਵੰਤ ਸਿੰਘ ਦੇ ਪਾਸੋਂ ਸੁਣਿਆ ਸੀ ਕਿ ਵਿੰਗੇ ਕੇ ਦੇ ਢੰਗ ਦੇ ਨਾਲ ਬੀਬੀ ਇੰਦਰਾ ਆਪਣੇ ਵੱਲੋਂ ਕੁਝ ਗੱਲਾਂ ਕਹਿ ਰਹੀ ਹੈ, ਜਿਸ ਤਰ੍ਹਾਂ ਕਿ ਸ਼ਹਿਰ ਬਾਰੇ ਦੱਸ ਦਿੱਤਾ, ਪਰ ਰਥਾਤ ਪਾਉਣਾ ਕੋਈ ਨਹੀਂ ਦੱਸਿਆ, ਲਾਗੇ ਲਾਗੇ ਕਿਹਾ, ਪਤਾ ਨਹੀਂ ਲਾਗਾ ਕਿੱਥੇ ਕੋਈ ਦਾ ਹੋਵੇਗਾ। ਦੂਜਾ ਕਿਰਪਾਨ ਦੀ ਗੱਲ ਕੀਤੀ ਗਈ ਹੈ, ਇਹ ਗੱਲ ਕਦੇ ਵੀ ਕਿਸੇ ਸਿੱਖ ਨੇ ਪ੍ਰਵਾਨ ਨਹੀਂ ਕਰਨੀ। ਇਹ ਅਫਸੋਸ ਵੀ ਹੈ ਮਨ ਵਿੱਚ, ਜਿਤਨੀ ਕੁ ਜਾਣਕਾਰੀ ਦਾਸ ਨੂੰ ਹੈ ਇਤਿਹਾਸ ਦੁਆਰਾ ਦੇ ਮਹਾਂਪੁਰਖਾਂ ਦੇ ਰਸਮਾਂ ਦੁਆਰਾ, ਕਦੇ ਵੀ ਕਿਸੇ ਧਰਮ ਦੇ ਉੱਪਰ ਚੱਲਣ ਵਾਲੇ ਕਿਸੇ ਵਿਅਕਤੀ ਨੇ ਆਪਣੇ ਧਾਰਮਿਕ ਚਿੰਨ੍ਹ ਤੇ ਪਾਬੰਦੀ ਨਹੀਂ ਲਗਾਈ। ਜੇ ਕਿਸੇ ਨੇ ਜ਼ਬਰਦਸਤੀ ਲਾਈ ਹੈ ਤਾਂ ਉਸਨੂੰ ਸਹਿਣ ਨਹੀਂ ਕੀਤਾ, ਭਾਵੇਂ 6 ਇੰਚੀ ਕਹਿ ਦੇਵੇ, 9 ਇੰਚੀ ਕਹਿ ਦੇਵੇ, ਸਿੱਖ ਬਰਦਾਸ਼ਤ ਨਹੀਂ ਕਦੇ ਕਰੇਗਾ ਇਸਨੂੰ, ਕਿਉਂਕਿ ਇਹ ਸਾਡਾ ਇੱਕ ਅਟੁੱਟ ਅੰਗ ਹੈ। ਕਿਰਪਾਨ ਮੂੰਗਫਲੀ ਵਿੱਚੋਂ ਨਹੀਂ ਆਈ, ਕੋਈ ਮੂੰਗੀ ਵੇਚ ਕੇ ਨਹੀਂ ਲਿਆਂਦੀ, ਇਹ ਸਿਰ ਦੇ ਕੇ ਲਈ ਹੈ। ਜਿਹੜੀ ਚੀਜ਼ ਸਿਰ ਦੇ ਕੇ ਲਈ ਹੋਵੇ ਤੇ ਉਹ ਸਾਡੇ ਉੱਪਰ ਪਾਬੰਦੀ ਲਾਉਣ ਵੇਲੇ ਟੋਪੀਆਂ ਲਾ ਕੇ ਤੇ ਨਿਰੰਗੇ ਦੀ ਪੈਂਟ ਤੇ ਰੱਖਦੇ ਹੋਣ, ਉਹਨਾਂ ਨੂੰ ਹੱਕ ਕੀ ਹੈ ਸਾਡੀ ਕਿਰਪਾਨ ਤੇ ਪਾਬੰਦੀ ਲਾਉਣ ਦਾ? ਕਿਰਪਾਨ ਜਿਤਨੀ ਸਿੱਖ ਰੱਖ ਸਕੇ ਉਤਨੀ ਵੱਡੀ ਰੱਖਣੀ ਚਾਹੀਦੀ ਹੈ। 6 ਇੰਚੀ 9 ਇੰਚੀ ਜਿਹੜੀ ਕਹਿੰਦੇ 9 ਇੰਚੀ ਤਾਂ ਹੁੰਦਾ ਵੀ ਘੱਟ ਤੋਂ ਘੱਟ ਸਿੱਖ ਇੰਨੀ ਰੱਖੋ ਦਾ ਕਾਰਨ ਹੈ। ਕੋਈ ਕੰਘੇ ਵਾਲੀ ਕਿਰਪਾਨ ਭਾਵੇਂ ਕਈ ਜਿਹੜਾ ਰੱਖ ਲੈਂਦੇ ਹਾਂ, 3 ਵਜੋਂ ਘੱਟ ਤੋਂ ਘੱਟ 9 ਇੰਚੀ ਪੈਣ ਦੇ ਵਿੱਚ ਕੁਝ ਰਾਜ ਹੈ, ਭੇਦ ਹੈ ਕੁਝ। 9 ਇੰਚੀ ਕਿਰਪਾਨ ਗਾਤਰੇ ਹੋਵੇ, ਛੋਟੇ ਤੋਂ ਛੋਟਾ ਹਥਿਆਰ ਹੈ। ਰਾਹ ਵਿੱਚ ਜਾ ਰਹੇ ਹਾਂ, ਕੋਈ ਡਾਂਗ ਛੋਟਾ, ਕੋਈ ਵਰਖਾ ਰੈਫਲ ਕੋਲ ਨਹੀਂ, ਅਚਾਨਕ ਰਸਤੇ ਵਿੱਚ ਕੋਈ ਭੈੜੇ ਖਿਆਲਾਂ ਦਾ ਬੰਦਾ ਮਿਲ ਜਾਂਦਾ, ਉਹ ਇੱਕ ਨਿਕਲੀ ਚਾਹੇ, ਉਸ ਵੇਲੇ ਜੇ 9 ਇੰਚੀ ਦੀ ਕਿਰਪਾਨ ਹੋਵੇਗੀ ਘੱਟ ਤੋਂ ਘੱਟ ਆਪਣੇ ਸਰੀਰ ਦੀ ਰਾਖੀ ਜ਼ਰੂਰ ਬੰਦਾ ਕਰ ਲਵੇਗਾ। ਇਹ ਮੁੱਖ ਮੰਤਰੀ ਇਹ ਵੀ ਹੈ ਨਾਲ। ਕਿਰਪਾਨ ਦੇ ਅਰਥ ਹੈ ਕਿਰਪਾ ਆਨ, ਮਜ਼ਲੂਮ ਤੇ ਕਿਰਪਾ ਕਰਨੀ, ਆਪਣੀ ਆਨ ਸ਼ਾਨ ਨੂੰ ਉੱਚਿਆਂ ਰੱਖਣਾ, ਉਹਨੂੰ ਕਿਰਪਾਨ ਕਿਹਾ। ਚੰਗੇ ਵਾਲੀ ਦੇ ਨਾਲ ਇਹ ਦੋ ਚੀਜ਼ਾਂ ਨਹੀਂ ਹੋ ਸਕਦੀਆਂ, ਨਾ ਤਾਂ ਕਿਰਪਾ ਕਿਸੇ ਤੋਂ ਕੀਤੀ ਜਾਣੀ ਹੈ, ਕਿਰਪਾ ਤਾਂ ਹੀ ਕਰੇਗਾ ਨਾ ਕਿਸੇ ਨੂੰ ਕੋਈ ਤੰਗ ਕਰਦਾ, ਧੀ ਭੈਣ ਦੀ ਉਹਦੇ ਚ ਲੁੱਟਦਾ, ਉਹਨੂੰ ਬਚਾਉਣਾ ਹੋਵੇ ਚੰਗੇ ਵਾਲੀ ਨੂੰ ਕਿਵੇਂ ਬਚਾਵਾਂਗੇ? ਇਸ ਵਾਸਤੇ ਘੱਟ ਤੋਂ ਘੱਟ 9 ਇੰਚੀ ਕਿਹਾ। ਤੇ ਜੇ ਗੌਰਮੈਂਟ ਨੇ ਇਹ ਹੀ ਕਹਿ ਦੇਣਾ ਕਿ 9 ਇੰਚੀ ਤੋਂ ਉੱਪਰ ਪਾ ਹੀ ਨਹੀਂ ਸਕਦਾ, ਤੇ ਜਥੇਬੰਦੀਆਂ ਨੂੰ ਉਹਦਾ ਕੀ ਫਾਇਦਾ ਹੋਵੇਗਾ? ਸਾਡੇ ਵਰਗੇ ਨੇ ਫੁੱਟ ਤਾਂ ਘੱਟ ਤਾਂ ਸੌਣ ਲੱਗਿਆ ਨਹੀਂ ਰੱਖਣੀ, ਤੇ ਜਹਾਜ਼ ਤੇ ਚੜ ਲੱਗਿਆ 350 ਨਾਲ ਰੱਖਣੀ ਹੈ, ਇਹ ਫਾਰਮੂਲਾ ਉਹਦਾ ਕਿਵੇਂ ਸੂਟ ਆਵੇਗਾ? ਇਹ ਜਿੰਦੋ ਕਿਰਪਾਨ ਤੇ ਪਾਬੰਦੀ ਲਾਉਣੀ ਨਾ ਸਮਝਦਾ ਹਾਂ ਤਾਂ ਆਪਣੇ ਧਰਮ ਤੇ ਪਾਬੰਦੀ ਲੱਗਣੀ ਹੈ। ਕੱਚੀ ਤਵੀ ਤੇ ਪਹਿਲਾਂ ਬਹਿਣਾ ਪਿਆ, ਕੱਚੀ ਤਵੀ ਤੇ ਬੈਠ ਕੇ ਸੀਸ ਦੇਣਾ ਪਿਆ, ਸੀਸ ਦੇਣ ਤੋਂ ਪਿੱਛੋਂ ਮੀਰੀ ਪੀਰ ਦੇ ਮਾਲਕ ਨੇ 2 ਪਹਿਨੀਆਂ, ਕਿਹੜੀ ਪਾਬੰਦੀ ਸੀ ਉਦੋਂ? ਇਹੀ ਪਾਬੰਦੀ ਸੀ ਨਾ ਬਹਿਣ ਵੀਰ ਦੀ, ਤੇ ਸਿੱਖ ਸ਼ਸਤਰ ਨਹੀਂ ਰੱਖ ਸਕਦਾ, ਸਿੱਖ ਘੋੜੇ ਤੇ ਨਹੀਂ ਚੜ ਸਕਦਾ, ਸਿੱਖ ਸਿਰ ਤੇ ਦਸਤਾਰ ਨਹੀਂ ਸਜਾ ਸਕਦਾ, ਸਿੱਖ ਭਾਂਤ ਦੇ ਭਾਂਡੇ ਵਿੱਚ ਲੰਗਰ ਪਾਣੀ ਨਹੀਂ ਥਾਪ ਪਾ ਸਕਦਾ, ਸਿੱਖ ਨਗਾਰਾ ਨਹੀਂ ਵਜਾ ਸਕਦਾ, ਸਿੱਖ ਨਿਸ਼ਾਨ ਨਹੀਂ ਚਲਾ ਸਕਦਾ, ਸਿੱਖ ਫੌਜ ਨਹੀਂ ਰੱਖ ਸਕਦਾ। ਇਹ ਸਾਰੀਆਂ ਜੰਜੀਰਾਂ ਜਹਾਂਗੀਰ ਨੇ ਸਿੱਖਾਂ ਦੇ ਗਲਾਂ ਵਿੱਚ ਪਾਈਆਂ ਹੋਈਆਂ ਸੀ, ਕੌਮ ਦੇ ਗਲ ਵਿੱਚ ਪਾਈ ਹੋਈ ਸੀ ਜੰਜੀਰੀ, ਪਰ ਇਸ ਜੰਜੀਰੀ ਨੂੰ ਤੋੜਨ ਵਾਸਤੇ ਮੀਰੀ ਪੀਰ ਦੇ ਮਾਲਕ ਬਲ ਕੰਗਰ ਸੂਰਮਾ ਵਰਜੋਦਾ ਬਾਪਾਰ ਬਕਾਰੀ ਜੀ ਨੇ 11 ਸਾਲ ਦੀ ਉਮਰ ਵਿੱਚ ਕਰਨ ਕੀਤਾ। ਕਰਨ ਕਰਨ ਦੇ ਟਾਈਮ ਤੇ ਕਹਿ ਦਿੱਤਾ ਕਿ ਤੁਕਰਮੀ, ਬਿਵਚਾਰੀ, ਵਿਸ਼ਵਾਸ ਘਾਤੀ, ਮਿੱਤਰ ਧਰੋਹੀ, ਝੂਠਾ ਤੇ ਡਾਕੂ, ਚੋਰ ਯਾਰ ਠੱਗ, ਇਹਨਾਂ ਲੋਕਾਂ ਨੂੰ ਜਿੰਨੇ ਪਾਪ ਲੱਗਦੇ ਹੈ ਭੈੜੀ ਕਮਾਈ ਕਰਨ ਵਾਲਿਆਂ ਨੂੰ, ਉਹ ਸਾਰੇ ਦੋਸ਼, ਉਹ ਸਾਰੇ ਪਾਪ ਸਾਨੂੰ ਲੱਗਣ ਜੇ ਅਸੀਂ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦਾ ਹੱਥ ਚੰਗੀ ਦੇ ਨੱਕ ਤੋਂ ਤੇਲ ਪਾ ਕੇ ਨਾ ਲਈਏ। ਤਾਂ ਜਦੋਂ ਇਹ ਬਚਨ ਕੀਤੇ ਤੇ ਉਸ ਵੇਲੇ ਅੱਜ ਵੀ ਜਿਵੇਂ ਕਈਆਂ ਨੂੰ ਜਰਾ ਕੁ ਪ੍ਰਕਾਰ ਥੋੜਾ ਜਿਹਾ ਸਰੂਣਾ ਜਿਹਾ ਹੋਵੇ ਨਾ, ਬਹੁਤਾ ਤਾਂ ਨਹੀਂ, ਥੋੜਾ ਜਿਹਾ ਗਰਮ ਹੋਵੇ ਮਾੜਾ ਜਿਹਾ, ਮੁੜ ਪਾਉਣ ਲੱਗ ਪੈਂਦਾ ਇਹ ਵੀ ਬੜਾ ਗਰਮ ਹੋ ਗਿਆ, ਤਲਖੀ ਪੈਦਾ ਹੁੰਦੀ ਹੈ, ਇਹ ਠੀਕ ਨਹੀਂ। ਇੱਕ ਪਾਸੇ ਗੌਰਮੈਂਟ ਹੈ, ਇੱਕ ਪਾਸੇ ਅਸੀਂ ਮਾਮੂਲੀ ਦੇ ਸਿੱਖ ਹਾਂ, ਅਸੀਂ ਜਨਤਾ ਹਾਂ। ਉਸ ਵੇਲੇ ਵੀ ਮਾਤਾ ਗੰਗਾ ਜੀ ਦੇ ਗੋਡੇ ਨਾਲ ਲੱਗ ਕੇ ਵੱਡੇ ਵੱਡੇ ਚੱਡਾਂ ਵਾਲਿਆਂ ਨੇ, ਜਿਹੜੇ ਸਾਡੇ ਵਰਗੇ ਪ੍ਰਸ਼ਾਸਕ ਵਾਲੇ ਸੀ, ਉਹਨਾਂ ਨੇ ਜਾ ਕੇ ਕਿਹਾ, ਮਾਤਾ ਜੀ ਆਪ ਜੀ ਦੇ ਲਾਲ ਨੂੰ ਕੀ ਹੋ ਗਿਆ? ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛੋਟੀ ਜਿਹੀ ਉਮਰ ਹੈ, ਨਾ ਪੈਸਾ ਕੋਲ, ਨਾ ਹਥਿਆਰ ਕੋਲ, ਨਾ ਕੋਈ ਫੌਜ ਕੋਲ। ਐਲਾਨ ਕਰ ਦਿੱਤਾ ਚੰਦੂ ਦੇ ਨਾਂ ਤੁਸੀਂ ਕੋਲ ਪਾਵਾਂਗੇ। ਚੰਦੂ ਜਹਾਂਗੀਰ ਦਾ ਵਜ਼ੀਰ ਸੀ, ਬਹੁਤ ਨਿਕਟ ਵਰਤੀ ਸੀ, ਤੇ ਮਾਤਾ ਜੀ ਇਹ ਬੜਾ ਧੋਖਾ ਹੋਵੇਗਾ। ਸਾਹਿਬਜ਼ਾਦਾ ਜੀ ਨੇ ਜੋਸ਼ ਵਿੱਚ ਕਹਿ ਦਿੱਤਾ ਹੈ। ਕਈ ਵਾਰੀ ਸਿੰਘ ਕਹਿੰਦੇ ਤੈਨੂੰ ਕਹਿੰਦੇ ਹੈ, ਤੂੰ ਜੋਸ਼ ਨਾਲ ਬੋਲਦਾ, ਹੋਸ਼ ਨਾਲ ਨਹੀਂ। ਜੇ ਸਿੱਖ ਅਪੱਗਤਾ ਵਿੱਚ ਆ ਕੇ, ਅਗਿਆਨਤਾ ਵਿੱਚ ਆ ਕੇ ਆਪਣੇ ਗੁਰੂ ਨੂੰ ਕਹਿਣ ਤੋਂ ਸੰਕੋਚ ਨਹੀਂ ਕਰਦਾ, ਤੇ ਜੋਸ਼ ਨਾਲ ਬੋਲਦੇ ਭਲੇਸ਼ਣ ਪੈ ਜਾ ਸਿੱਖ, ਤੇ ਮੇਰੇ ਵਰਗੇ ਵਾਸਤੇ ਕਹਿ ਦੇਣਾ ਤਾਂ ਬਹੁਤ ਮਾਮੂਲੀ ਦੀ ਗੱਲ ਹੈ। ਛੇਵੇਂ ਪਾਤਸ਼ਾਹ ਬਾਰੇ ਵੀ ਕਿਹਾ ਸੀ, ਜੇ ਜੋਸ਼ ਨਾਲ ਬੋਲਦੇ ਆ, ਗੈਰ ਜ਼ਿੰਮੇਵਾਰੀ ਨਾਲ ਬੋਲਦੇ ਆ, ਐਲਾਨ ਸਟੇਜ ਤੋਂ ਕੈਂਸਲ ਸਾਹਿਬ ਤੋਂ ਕਰ ਦਿੱਤਾ, ਜਹਾਂਗੀਰ ਨਾਲ ਗੱਲ ਕਿਵੇਂ ਹੋਵੇਗਾ? ਸਤਿਗੁਰੂ ਜੀ ਸ਼ਾਮ ਨੂੰ ਘਰੇ ਗਏ, ਮਹਿਲਾਂ ਵਿੱਚ ਗਏ, ਜਗਤ ਮਾਤਾ ਗੰਗਾ ਜੀ ਨੇ ਪੁੱਛਿਆ, ਲਾਲ ਜੀ ਤੁਹਾਡੇ ਅੱਜ ਸ਼ਿਕਾਇਤ ਆਈ ਹੈ, ਸਿੱਖਾਂ ਨੇ ਬੇਨਤੀ ਕੀਤੀ ਹੈ, ਦੱਸੋ ਮਾਤਾ ਜੀ ਕੀ ਹੈ? ਤੁਸੀਂ ਐਲਾਨ ਕਰ ਦਿੱਤਾ ਕਿ ਚੰਦੂ ਦੇ ਨਾਤ ਨਕੇਲ ਨਾ ਪਾਈਏ, ਤੇ ਆਹ ਦੋਸਤ ਸਾਨੂੰ ਲੱਗਣੇ। ਹਾਂ ਮਾਤਾ ਜੀ ਕਿਹਾ ਹੈ, ਇਹ ਖਤਰਨਾਕ ਗੱਲ ਹੈ ਮਾਤਾ ਜੀ ਉਹਨਾਂ ਵਾਸਤੇ ਜਿਹਨਾਂ ਨੂੰ ਸ਼ਰਧਾ ਨਹੀਂ, ਜਿਹੜੇ ਮੇਸੇ ਤੋਂ ਖਿੜਕੇ ਹੋਏ ਲੋਕਾਂ ਨੇ। ਸਮਾਂ ਆਵੇਗਾ, ਜੋ ਬਚਨ ਰੱਖਣਾ ਤੋਂ ਕਦਿਆ ਪੂਰਾ ਕਰਾਂਗੇ, ਨਾਤੜ ਚ ਨਕੇਲ ਜ਼ਰੂਰ ਪਾਵਾਂਗੇ। ਖਾਲਸਾ ਜੀ ਸਮਾਂ ਆਇਆ, ਮੇਰੇ 24 ਤਰੀਕ ਨੂੰ ਸ਼ਹੀਦ ਕਰਨ ਵਾਸਤੇ ਚੰਦੂ ਨੇ ਪੂਰਾ ਯਤਨ ਕੀਤਾ, ਜਹਾਂਗੀਰ ਨੂੰ ਪ੍ਰੇਰ ਕੇ ਜੋਤੀਆਂ ਦੁਆਰਾ ਕਹਾ ਕੇ ਮੀਰੀ ਪੀਰ ਦੇ ਮਾਲਕ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਸੱਦ ਲਿਆ, ਉੱਥੇ ਪੁੱਛਿਆ, ਭਾਈ ਕਿਸ ਵਾਸਤੇ ਸਾਨੂੰ ਬੁਲਾਇਆ? ਅਸੀਂ ਸਾਰ ਸੱਚੀ ਚੜ੍ਹੀ ਹੈ, ਤੁਸੀਂ ਇਸ ਅੱਗੇ ਤਪੱਸਿਆ ਕਰੋ, ਜਾਪ ਕਰੋ, ਜਹਾਂਗੀਰ ਦੀ ਸਾਰ ਸੱਚੀ ਕਰ ਜਾਵੇ। ਮਹਾਰਾਜ ਕੁਝ ਮੁਸਕਰਾ ਕੇ ਮੂਰੀ ਚਿਹਰਾ ਮੇਰੇ 24 ਤਰੀਕ ਦਾ ਹੱਸ ਕੇ ਕਹਿਣ ਲੱਗੇ, ਜੀਰੇ ਤੇ ਚੜ੍ਹੀ, ਉੱਥੇ ਤੇ ਚੜ੍ਹੀ, ਤੇਰੇ ਤੇ ਕਹਿਣੀ ਹੈ ਜਹਾਂਗੀਰ। ਇੰਨੀ ਗੱਲ ਸਤਿਗੁਰੂ ਨੇ ਕਹਿ ਕੇ ਉੱਥੇ ਰਹਿਣ ਲੱਗ ਪਏ। ਉੱਥੇ ਰਹਿ ਕੇ ਸਮਾਂ ਬਤੀਤ ਕੀਤਾ, ਭਾਈ ਜੇਠਾ ਤੇ ਭਾਈ ਪੁਰਾਣਾ ਜੀ ਜਿੱਤੇ ਹੋਏ ਸਮੇਂ ਤੋਂ ਉਪਰੰਤ ਸ਼ੇਰ ਦਾ ਰੂਪ ਧਾਰ ਕੇ ਛਾਤੀ ਤੇ ਚੜ੍ਹੇ। ਜਹਾਂਗੀਰ ਨੂੰ ਨੀਂਦ ਨਹੀਂ ਆਉਂਦੀ, ਇੰਚ ਬੇਗ ਨੂੰ ਸਤਿਗੁਰੂ ਦੇ ਪਾਸ ਭੇਜਿਆ, ਨਾਲ ਵਜ਼ੀਰ ਖਾਨ ਨੂੰ ਭੇਜਿਆ, ਸਤਿਗੁਰੂ ਦੇ ਦਰਸ਼ਨ ਕੀਤੇ, ਮੁਲਾਕਾਤਾਂ ਕੀਤੀਆਂ, ਗੱਲ ਕੀਤੀ, ਜੀ ਆਪ ਜੀ ਕਿਰਪਾ ਕਰੋ, ਕਿਲ੍ਹਾ ਛੱਡ ਦਿਓ। ਸਤਿਗੁਰੂ ਕਹਿਣ ਲੱਗੇ, ਇਕੱਲੇ ਨਹੀਂ ਛੱਡਾਂਗੇ, ਆਹ ਜਿਹੜੇ 52 ਪਹਿਲਾਂ ਕੈਦ ਕੀਤੇ ਇਹਨਾਂ ਨੂੰ ਵੀ ਛੱਡੋ। ਵਾਪਸ ਚਲਾ ਗਿਆ ਚਿੰਤ ਬੇਗ, ਜਾ ਕੇ ਕਹਿਣ ਲੱਗਾ, ਬਾਦਸ਼ਾਹ ਗੁਰੂ ਸਾਹਿਬ ਆਹ ਕਹਿੰਦੇ ਆ। ਉਹ ਕਹਿਣ ਲੱਗਾ ਕਿ ਬੜਾ ਦਲਦਲ ਵਿੱਚ ਫਸੇ ਆ, ਜੇ ਤਾਂ ਰਾਜੇ ਛੱਡਦਾ ਤੇ ਨੀਤੀ ਤੌਰ ਤੇ, ਤੇ ਜੇ ਗੁਰੂ ਸਾਹਿਬ ਨੂੰ ਨਹੀਂ ਛੱਡਦਾ ਤੇ ਰਾਤ ਨੂੰ ਫਿਰ ਸ਼ੇਰਾਂ ਨੇ ਫਿਰ ਛਾਤੀ ਤੇ ਚੜ ਜਾਣਾ ਹੈ, ਮਸਾ ਮਸਾ ਰਾਤ ਇੱਕ ਪੱਤੀ ਹੈ। ਉਸ ਵੇਲੇ ਚਿੰਤ ਬੇਗ ਨੇ ਸਲਾਹ ਦਿੱਤੀ ਕਿ ਜੇ ਸਰੀਰ ਹੈ ਤੇ ਸਾਰਾ ਕੁਝ ਹੈ, ਤੇਰਾ ਰਾਜਾ ਨਾਲ ਗੁਰੂ ਸਾਹਿਬਾਨ ਸਮਝੌਤਾ ਕਰਾ ਦੇਣਗੇ, ਜਾ ਕੇ ਚਰਨ ਪਕੜ ਲੈ, ਰਾਜਾ ਨੂੰ ਵੀ ਛੱਡ ਦੇ ਤੇ ਗੁਰੂ ਨੂੰ ਛੱਡ ਦੇਣੀ, ਤੇ ਰਾਤ ਨੂੰ ਤੇਰਾ ਮੱਤੂ ਬੰਨ ਦੇਣਾ। ਹੁਣ ਕੋਈ ਸਤਿਗੁਰੂ ਦੇ ਪਾਸ ਗਿਆ, ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਉੱਥੋਂ ਨਿਕਲ ਜਾਵੋ, ਜਿਹੜੇ ਚੋਲੇ ਵੀ ਪਾਣੀ ਪਕੜ ਕੇ ਨਿਕਲ ਜਾਣਗੇ ਉਹਨਾਂ ਨੂੰ ਨਾਲ ਇਹਦੇ ਸ਼ੈਤਾਨੀ ਕਰਦਾ, ਚਲਾਕੀ ਕਰਦਾ, ਪਰ ਗੁਰੂ ਪੂਰਾ ਹੋਵੇ, ਛੱਡੇਗਾ ਕੌਣ? ਕੱਚਾ ਨਰਕ ਧਾਰ ਜਾਵੇ, ਭਾਵੇਂ ਗੱਡੀ ਕਰ ਜਾਵੇ, ਛੱਡਿਆ ਜਾਵੇ, ਤੂੰ ਨੂੰ ਵੀ ਨਹੀਂ ਛੱਡਿਆ ਜਾਂਦਾ। ਖਾਲਸਾ ਜੀ 52 ਕਰੀਆਂ ਦਾ ਚੋਲਾ ਪਾਇਆ, ਚੋਲਾ ਪਵਾ ਕੇ 52 ਦੇ 52 ਰਾਜੇ ਕਰਵਾ ਕੇ ਬੰਦੀ ਛੋੜਨਾ ਪਿਆ। ਉਹ 24 ਤਰੀਕ ਨੂੰ ਉੱਥੋਂ ਆਏ, ਜਹਾਂਗੀਰ ਨਾਲ ਗੱਲ ਹੋਈ, ਜਹਾਂਗੀਰ ਕਹਿਣ ਲੱਗਾ, ਹੱਥ ਜੋੜ ਕੇ, ਜੀ ਮੈਂ ਤਾਂ ਕੁਝ ਨਹੀਂ ਕਿਹਾ, ਮੇਰੇ ਤੇ ਤਰਸ ਕਰਿਓ ਮਹਾਰਾਜ ਹੱਥ ਤੇ। ਕਹਿਣਗੇ, ਇੰਨਾ ਕੁ ਤਰਸ ਤੇਰੇ ਤੇ ਜ਼ਰੂਰ ਕਰ ਲੈਂਦੇ ਆ, ਤੈਨੂੰ ਇੱਥੇ ਕੁਝ ਨਹੀਂ ਕਹਿੰਦੇ, ਕੰਮ ਸਾਰਾ ਤੂੰ ਕਰਾਇਆ, ਪਰ ਜਿਸ ਦੋਸਤ ਨੇ ਪਿਤਾ ਦੇ ਕੋਲ ਖੜੋ ਕੇ ਸੀਸ ਵਿੱਚ ਰੇਤਾ ਪਵਾਇਆ, ਉਹ ਤਾਂ ਹਾਜ਼ਰ ਅੱਜ ਹੀ ਕਰਦੇ, ਸਾਡੇ ਪੇਸ਼ ਕਰਦੇ ਅੱਜ ਹੋਣੇ, ਤੇ ਤੇਰੇ ਨਾਲ ਨਿਬੇੜਾਂਗੇ ਪ੍ਰਲੋਕ ਵਿੱਚ, ਮੁਆਫ਼ੀ ਕਰੀਏ, ਇੱਥੇ ਤਾਂ ਚੁੱਪ ਜ਼ਰੂਰ ਹੈ, ਪਰ ਪ੍ਰਲੋਕ ਤੇ ਤੋਂ ਹਿਸਾਬ ਕਿਤਾਬ ਜ਼ਰੂਰ ਲੈਣਾ। ਹਿੰਦੁਸਤਾਨ ਦੇ ਰਾਜ ਨੂੰ ਇਹ ਗੱਲ ਕਹਿ ਸਕਦਾ ਤੇ ਗੁਰੂ ਕਹਿ ਸਕਦਾ, ਪੂਰਨ ਗੁਰੂ ਕਹਿ ਸਕਦਾ, ਅਧੂਰਾ ਗੁਰੂ ਨਹੀਂ, ਦੁਰਬਚਨੇ ਦੇ ਮੁੰਡੇ ਵੀ ਲਾ ਕੇ ਅੰਦਰ ਦੀਆਂ ਕਪੜੀਆਂ ਝਾੜੀ ਜਾਵੇ, ਪਰ ਉਹ ਪੂਰਨ ਗੁਰੂ ਨੇ ਕਿਹਾ, ਜਹਾਂਗੀਰ ਨੇ ਛਿੜਕ ਕੇ ਕੰਮ ਤੇ ਜੋੜੀਆਂ ਕਰਕੇ ਨੇੜੀਆਂ ਕੱਢ ਕੇ ਮੀਰੀ ਪੀਰ ਦੇ ਮਾਲਕ ਦੇ ਪਾਸ ਚੰਦੂ ਨੂੰ ਯਾਦ ਪਾਇਆ, ਅੱਜ ਤੁਹਾਡੇ ਗੁਰੂ ਘਰ ਦਾ ਦੋਸ਼ੀ ਹੈ। ਭਾਈ ਜੀ ਦੀ ਕੰਧ ਨੂੰ ਖਿਆਲ ਕੀਤਾ, ਮਾਰੇ ਜਾਲੀ ਵੀ ਬਹੁਤ ਚੱਕਰੇ ਬਖਸ਼ੀ ਨਾ ਦੇਣ, ਉਸ ਵੇਲੇ ਭਾਈ ਜੇਠੇ ਨੂੰ ਇਸ਼ਾਰਾ ਕੀਤਾ ਤੇ ਭਾਈ ਜੇਠਾ ਜਿਹੜੇ ਦਸ ਸੰਗਲੀ ਪਾ ਲੈ ਤੇ ਪਿੱਛੇ ਜਿਹੜੇ ਕੁੱਤਿਆਂ ਨੂੰ ਸਾਂਭ ਰਿਹਾ ਉਹਨਾਂ ਨੂੰ ਫੜਾ ਦੇ ਉਸਨੂੰ ਉਹਦੇ ਨੱਕ ਚ ਨਕੇਲ ਪਾ ਕੇ ਖਾਲਸਾ ਜੀ ਦਿੱਲੀ ਤੇ ਲਾਹੌਰ ਦੀ ਗਲੀ ਗਲੀ ਚ ਫੇਰਿਆ ਸੀ। ਪਰ ਜਿਸ ਦਿਨ ਬਚਨ ਕੀਤਾ ਸੀ ਉਸ ਦਿਨ ਕਹਿੰਦੇ ਸੀ ਇਹ ਤਾਂ ਨਾਮੁਮਕਿਨ ਹੈ, ਇਹ ਨੀ ਕਦੇ ਹੋ ਸਕਦਾ। ਇਹ ਕਈ ਵਾਰੀ ਸਟੇਜਾਂ ਤੋਂ ਜਦੋਂ ਕੋਈ ਖਿਆਲ ਕਿਸੇ ਨੂੰ ਪ੍ਰਗਟ ਕੀਤਾ ਜਾਵੇ ਇਹਦੀ ਮੁੰਡਾ ਦਾ ਬੋਲੀ ਜਾਂਦਾ ਹੈ, ਨਾ ਇਹਨੂੰ ਅਕਲ ਹੈ, ਪੰਥਲਿਕ ਫੁੱਟ ਪਾਉਂਦਾ ਹੈ, ਇਹਨੂੰ ਨਾ ਇਹਨੂੰ ਕੋਈ ਪੜ੍ਹਾਈ ਹੈ, ਨਾ ਇਹ ਨੀਤੀ ਜਾਣਦਾ। ਤੇ ਜਦੋਂ ਸਮਾਂ ਆ ਕੇ ਕੰਮ ਤੇ ਵੱਜਦੀ ਹੈ ਗੱਲ ਤਾਂ ਠੀਕ ਸੀ, ਜੇ ਮੰਨੀ ਜਾਂਦੀ ਸੀ ਤਾਂ ਚੰਗਾ ਹੀ। ਜਦੋਂ ਤੱਕ ਆਪਾਂ ਇੱਕ ਥਾਂ ਨਹੀਂ ਲੈਂਦੇ ਚਿੱਕ ਕੇ, ਜਦੋਂ ਤੱਕ ਇੱਕ ਦੂਜੇ ਦੇ ਚਿੱਕਰ ਸੁੱਕਣੇ ਨਹੀਂ ਹਟਦੇ, ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਤੇ ਪੂਰੀ ਨਿਸ਼ਠਾ ਨਹੀਂ, ਸਿੱਖੀ ਵਿੱਚ ਪਰਿਪੱਕ ਨਹੀਂ, ਬਾਣੀ ਤੋਂ ਅਭਿਆਸ ਨਹੀਂ, ਤਦੋਂ ਤੱਕ ਖਾਲਸਾ ਦੀ ਟੁੱਟ ਪਵੇਗੀ। ਹੁਣੇ ਹੁਣੇ ਤੁਸੀਂ ਸੁਣਿਆ ਸੀ ਭਾਈ ਗੁਰਜਾਰ ਸਿੰਘ ਨੂੰ ਗੋਲੀ ਨਾਲ ਮਾਰ ਦਿੱਤਾ, ਕੋਈ ਗੱਲ ਨਹੀਂ, ਪਿੱਛੇ ਵੀ ਬਹੁਤ ਮਰੇ ਨੇ। ਬੰਗਾ ਸਿੰਘ ਬਹਾਦਰ ਦੇ ਟਾਈਮ ਤੇ ਲਾਈਨ ਵਿੱਚ ਖੜਿਆ ਕਰਕੇ ਕਤਾਰ ਖੜਿਆ ਕਰਕੇ ਵੱਢੇ ਸੀ, ਪਰ ਜਿਨ੍ਹਾਂ ਨੇ ਬੰਗਾ ਸਿੰਘ ਬਹਾਦਰ ਨੂੰ ਵੱਢਿਆ ਉਹਨਾਂ ਦੀ ਹਾਲਤ ਕੀ ਹੋਈ ਸੀ? ਗੌਰਮੈਂਟ ਵਾਲੇ ਤੁਹਾਡੇ ਹੱਥ ਚਾਰ ਕੁ ਦਿਨ ਦੀ ਬਹੁਤੀ ਨਹੀਂ, ਜਿੰਨੀ ਵਰਤੀ ਦੀ ਆ ਦੁਰਵਰਤੋਂ ਵੀ ਕਰੀ ਦੀ ਆ ਤੁਸੀਂ ਕਰੋ, ਪਰ ਇਹ ਚੇਤਾ ਰੱਖਿਓ ਜਿਨ੍ਹਾਂ ਜਿਨ੍ਹਾਂ ਨੇ ਮਾਰਨੇ ਸ਼ੁਰੂ ਕੀਤੇ ਹੈ, ਸਮਾਂ ਆਵੇਗਾ ਜਦੋਂ ਵਜੀਬੇ ਨੇ ਸਾਹਿਬਜ਼ਾਦਾ ਤੇ ਵਾਰ ਕੀਤਾ ਤੇ ਆਪਾਂ ਤਾਂ ਸਵਾਏ ਕੇ ਬੈਠੇ ਹਾਂ, ਬਹੁਤ ਵੱਡੀ ਸਭਾ ਉਹਦੀ ਉਦੋਂ ਭਰੀ ਸੀ ਤੇ ਕੋਈ ਮੂੰਹ ਨਹੀਂ ਸੀ ਤਾਂ ਚੁੱਕਦਾ ਕਿ ਮੇਰੇ ਵੱਲ ਨਾਲ ਇਸ਼ਾਰਾ ਹੋ ਜਾਵੇ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਮਾਂ ਆਇਆ ਮੇਰੇ ਚੋਟੀ ਪ੍ਰੀਤਮ ਨੇ ਮਾਧੋ ਦਾਸ ਵਿਰਾਗੀ ਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਦੇ ਕੇ ਹਜ਼ੂਰ ਸਾਹਿਬ ਚੋਂ ਪਾਣੀ ਪੀਰ ਦੇ ਕੇ ਭੇਜਿਆ ਤੇ ਜਦੋਂ ਵਜੀਬੇ ਨੂੰ ਪਕੜ ਕੇ ਉਹਨੂੰ ਲੰਮੀਆਂ ਪਾ ਕੇ ਉਹਦੀ ਛਾਤੀ ਤੇ ਘੋੜਾ ਚੜਾਇਆ, ਉਹ ਦਿਨ ਵਜੀਬੇ ਨੂੰ ਉਦੋਂ ਪਤਾ ਆਇਆ ਕਿ ਮੈਂ ਪਾਪ ਕਰ ਬੈਠਾ। ਚੰਦੂ ਆਪਣਾ ਜੋ ਸੁੱਚਾ ਆਨੰਦ ਸੀ, ਚੰਦੂ ਨੂੰ ਸੁੱਚਾ ਆਨੰਦ ਸੀ ਜੋ ਜਿਹਨੂੰ ਗੁਰੂ ਕਾ ਖਾਲਸਾ ਝੂਠਾ ਆਨੰਦ ਕਹਿੰਦਾ, ਉਹਦੀ ਲੜਕੀ ਸੀ 8 ਸਾਲ ਦੀ, ਉਹਨੂੰ ਪਕੜ ਲਿਆ, ਉਹਦੇ ਪਰਿਵਾਰ ਨੂੰ ਪਕੜਿਆ ਗਿਆ, ਬੰਦਾ ਸਿੰਘ ਦੇ ਸਾਹਮਣੇ ਲਿਆ ਕੇ ਪੇਸ਼ ਕੀਤੇ ਗਏ। ਪੇਸ਼ ਕਰਨ ਤੋਂ ਬੰਦਾ ਸਿੰਘ ਨੇ ਕਿਹਾ ਕਿ ਇਹਨੂੰ ਵੀ ਉਸੇ ਰਾਹ ਲੰਘਾਇਆ ਜਾਵੇ ਜਿਸ ਰਸਤੇ ਸਾਹਿਬਜ਼ਾਦੇ ਨੂੰ ਲੰਘਾਇਆ ਗਿਆ। ਉਸੋ ਕੁਝ ਸਿੰਘਾਂ ਨੇ ਵਿੱਚੋਂ ਰਾਹ ਦਿੱਤੀ, ਬੰਦਾ ਸਿੰਘ ਜੀ ਸਿੰਘ ਗੁਰੂ ਕਾ ਬੀਬੀ ਤੇ ਵਾਰ ਨਹੀਂ ਕਰਦਾ, ਨਾਲੇ ਨਾਬਾਲਕ ਹੈ। ਜਦੋਂ ਇੰਨੀ ਗੱਲ ਕਹੀ ਖਾਲਸਾ ਜੀ ਆਪਣੇ ਆਪ ਨੂੰ ਸ਼ਹਿਰਾਂ ਨੂੰ ਤਾਂ ਆ ਗਿਆ, ਵੱਟ ਆਉਣ ਲੱਗ ਪਿਆ, ਚਿਹਰੇ ਤੇ ਲਾਲੀ ਆ ਗਈ, ਨੇਤਰਾਂ ਚ ਲਾਲੀ ਛਾ ਗਈ। ਵੀਰ ਅਸਲੀ ਤਾਂ ਕੇ ਬੰਦਾ ਸਿੰਘ ਬਹਾਦਰ ਕਹੇਗਾ ਸਿੰਘੋ ਕਿ ਜਿਸ ਵੱਲ ਤੁਸੀਂ ਸਾਰਾ ਕੀਤਾ ਤੇ ਉਮਰ ਛੋਟੀ ਹੈ, ਬਾਬਾ ਫਤਿਹ ਸਿੰਘ ਦੀ ਉਮਰ ਦੱਸੋ ਕਿੰਨੀ ਸੀ? ਕਹਿੰਦੇ ਵੀ 7 ਸਾਲ ਦੀ ਸੀ। ਇਹਦੀ ਉਮਰ ਕਿੰਨੀ ਹੈ? ਇਹਦੀ 8 ਸਾਲ ਦੀ। ਬਾਬਾ ਫਤਿਹ ਸਿੰਘ ਜੀ ਨੇ ਤੀਜਣਾ ਕੀਤਾ ਸੀ। ਕਹਿੰਦਾ ਤੁਸੀਂ ਖਾਲਸੇ ਨੇ ਕਹਿ ਦਿੱਤਾ, ਇਹਨਾਂ ਚ ਪਰਸ ਮੈਂ ਜ਼ਰੂਰ ਕਰ ਲੈਣਾ, ਕਿਹਨੂੰ ਚਿਪਾਉਂਦੇ ਨਹੀਂ, ਜਾਓ ਜਾ ਕੇ ਪੰਡਾਲਾਂ ਦੇ ਨਾਲ ਚੀਜ਼ ਵਿਆਹ ਦਿਓ। ਜਦੋਂ ਸਿੱਕੇ ਨਾਂ ਦੀ ਲੜਕੀ ਨੂੰ ਪੰਡਾਲਾ ਨਾਲ ਵਿਆਹ ਤੇ ਉਹਨੂੰ ਚੰਗੀ ਤਰ੍ਹਾਂ ਬੰਨ ਦਿੱਤਾ, ਉਦੋਂ ਉਹਨੂੰ ਮਾਰ ਕੇ ਚੇਤਿਆ ਸੀ ਕਾਹਨੂੰ ਪੰਗਾ ਲੈਣਾ ਸੀ। ਮੈਨੂੰ ਰਾਤ ਦਾ ਪਤਾ ਲੱਗਾ, ਖਾਸ ਕਰਕੇ ਜਿਹਨੇ ਰਿਪੋਰਟ ਮਿਲੀ ਹੈ ਗੁਰਬਚਨ ਸਿੰਘ ਡੀ ਐਸ ਪੀ ਆ ਜਿਹੜਾ ਇੱਥੋਂ ਦਾ, ਉਹਨੇ ਬੜੀ ਭਾਰੀ ਹੱਥ ਕੀਤੀ ਹੈ ਬੜੇ ਸਮੇਂ ਤੋਂ। ਬਹੁਤ ਹੀ ਗਰਮ ਮੈਂ ਗੱਲ ਨਾ ਕਹਾਂ, ਪਰ ਉਹਨੂੰ ਆਵਾਜ਼ ਤਾਂ ਮੇਰੀ ਪਹੁੰਚੀ ਹੋਵੇਗੀ, ਤੇ ਅਸਲੀ ਜੀ ਵਾਲੇ ਪਹੁੰਚਾ ਦਿਓ ਤੁਸੀਂ, ਉਹਨੂੰ ਇਹ ਦੱਸ ਦਿਓ ਵੀ ਚੇਤਾ ਰੱਖ ਲੈ, ਇਹ ਖਾਲਸਾ ਉਹ ਹੈ ਜਿਸ ਖਾਲਸੇ ਨੇ 10 ਹਫ਼ਤੇ ਲਖਪਤ ਵਰਗਿਆਂ ਨੂੰ ਹਾਥੀ ਤੇ ਚੜਿਆ ਨੂੰ ਫੌਜ ਦੇ ਘੇਰੇ ਵਿੱਚੋਂ ਹਾਥੀ ਦੀ ਪੂਛ ਪਕੜ ਕੇ ਉਹਦੇ ਉੱਪਰ ਚੜ੍ਹ ਕੇ ਜਿਹਨੇ ਕੱਦੂ ਦੀ ਵੱਲ ਨਾਲ ਕੱਦੂ ਵੱਢੀ ਦਾ ਨੂੰ ਇਸ ਤਰ੍ਹਾਂ ਵੱਜਿਆ ਸੀ, ਤੈਨੂੰ ਮਿਲੂਗਾ ਤੂੰ ਗੁਰੂ ਕਾ ਖਾਲਸਾ। ਯਾਦ ਰੱਖੀ ਤੂੰ ਹਰਭਜਨ ਸਿੰਘ, ਹਰਪ੍ਰੀਤ ਸਿੰਘ, ਭਾਈ ਮਨਮੋਹਨ ਸਿੰਘ ਦੇ ਭਰਾ, ਜਿੰਨਾ ਜਲੀਲ ਇਸ ਪਰਿਵਾਰ ਨੂੰ ਉਸ ਮਨੁੱਖ ਨੇ ਕੀਤਾ, ਹੁਣ ਤੇ ਹਿਰਦਾ ਦੁਖੀ ਹੋਇਆ। 100 ਤੋਂ ਵੱਧ ਸਿੰਘ ਗਿਆ ਉਹਦੇ ਕੋਲੇ ਵੀ ਜੇ ਸਾਡੇ ਪਚੰਗੀਆਂ ਦਾ ਬਿਨਾਂ ਜੋ ਮਰਜ਼ੀ ਸਜ਼ਾ ਲਓ ਪਰ ਪੇਸ਼ ਤਾਂ ਕਰੋ। 13 ਦਿਨ ਹੋ ਗਏ ਪਕੜਿਆਂ ਨੂੰ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਟੈਲੀਫੋਨ ਕੀਤਾ, ਬੰਦੇ ਭੇਜੇ, ਬੰਦਿਆਂ ਨੇ ਜਾ ਕੇ ਰਿਪੋਰਟ ਦਿੱਤੀ, ਬੰਦਿਆਂ ਨੂੰ ਕਹਿ ਜੀ ਅਸੀਂ ਛੱਡ ਦਿੰਦੇ ਹਾਂ। ਆ ਬਲਵੰਤ ਸਿੰਘ ਰਾਮੂ ਵਾਲੇ ਹੁਣ ਬੋਲਿਆ ਸੀ ਵੀ ਸਾਨੂੰ ਭਰੋਸਾ ਦਿਉਂਦੇ ਆ, ਗੁਰੂ ਕੇ ਸਿੰਘ ਮੈਨੂੰ ਮੁਆਫ਼ ਕਰਿਓ, ਉਹ ਛੱਪ ਤੇ ਭਰੋਸਾ ਕਰਨਾ ਕਿੱਥੋਂ ਦੀ ਸਿਆਣਪ ਹੈ। 13 ਦਿਨ ਪਕੜ ਕੇ ਛਿੱਲ ਲਾਈ ਜਾਣੀ ਤੇ ਉਹਨਾਂ ਦਾ ਪਰਿਵਾਰ ਗਿਆ ਤੇ ਬਚਨਾ ਜਿਹਨੂੰ ਗੁਰਬਚਨ ਸਿੰਘ ਨਾਂ ਉਹਦਾ, ਉਹ ਪਰਿਵਾਰ ਦੇ ਜੀਆਂ ਨੂੰ ਕਹਿੰਦਾ ਜੇ ਤੁਸੀਂ ਛਡਾਉਣਾ ਚਾਹੁੰਦੇ ਹੋ ਤਾਂ ਝੋਲੀ ਪਕੜ ਕੇ ਮੇਰੇ ਅੱਗੇ ਅੱਗੇ ਤੇ ਪਿੱਛੇ ਪਾ ਦਿਓ। ਪਰ ਮੈਂ ਕੀ ਕਹਾਂ ਉਹਨਾਂ ਦੇ ਬੱਚੇ ਸੀ, ਹੋ ਸਕਦਾ ਮੋਹ ਚਾਹ ਕੇ ਹੋਣ, ਕਿਉਂਕਿ ਮੇਰੇ ਵਰਗੇ ਨਾ ਪੰਜਾਂ ਪਿਆਰ ਤੇ ਪਤਾ ਲੱਗੂ। ਉਹ ਵਿਚਾਰੇ ਦੁਖੀ ਹੋਏ ਪਰਿਵਾਰ ਵਿੱਚੋਂ, ਇੱਕ ਜੀ ਨੇ ਝੋਲੀ ਆ ਕੇ ਦਿੱਤੀ, ਸਾਡੀ ਝੋਲੀ 'ਚ ਖੈਰ ਪਾ ਦੇ। ਉਹਨੂੰ ਕਹਿਣ ਲੱਗਾ ਇਹ ਚੰਗਾ 3 ਵਜੇ ਆ ਜਿਓ। 3 ਵਜੇ ਉਹ ਪਰਿਵਾਰ ਦੇ ਜੀ ਗਏ, ਕਹਿੰਦੇ ਕਿ ਸ਼ਾਮ ਨੂੰ ਆ ਜਿਓ। 11 ਵਜ ਕੇ ਰਾਤ ਦੇ ਤੇ ਕਹਿੰਦੇ ਜੀ ਘਰਿੰਡੇ ਥਾਣੇ 'ਚ। ਜਦੋਂ ਘਰਿੰਡੇ ਥਾਣੇ ਰਾਤ ਨੂੰ ਵਿਚਾਰੇ ਕਾਰ ਲੈ ਕੇ ਪਹੁੰਚੇ, ਉਦੋਂ ਪਹਿਲਾਂ ਪਰਿਵਾਰ ਦੇ ਜੀਆਂ ਨੂੰ ਕਹਿਣ ਲੱਗਾ ਮਨਮੋਹਨ ਸਿੰਘ ਦੇ ਪਿਤਾ ਨੂੰ, ਅੱਛੇ ਦੱਸੋ ਵੱਡਾ ਬੱਚਾ ਛੱਡਣਾ ਕਿ ਛੋਟਾ ਬੱਚਾ। ਹੁਣ ਪਿਓ ਕਿਹਨੂੰ ਕਹੇ ਵੀ ਛੋਟਾ ਛੱਡ ਜਾਂ ਵੱਡਾ ਛੱਡ? ਪਿਓ ਵਾਸਤੇ ਦੋਵੇਂ ਪੁੱਤਰ ਇੱਕੋ ਜਿਹੇ ਹੈ। ਭਾਵ ਕੀ ਕਿ ਘਰ ਵਿੱਚ ਫੁੱਟ ਪਾਈ ਜਾਵੇ। ਤੇ ਜਦੋਂ 11 ਵਜੇ ਕਾਰ ਲੈ ਕੇ ਉੱਥੇ ਪਹੁੰਚੇ ਤੇ ਉਹ ਤਾਂ ਕਹਿੰਦੇ ਵੀ ਜਲੰਧਰ ਸੁੱਚਾ ਸਿੰਘ ਲੈ ਕੇ ਉਹ ਵਿਚਾਰੇ ਉੱਥੋਂ ਮੋੜਾ ਚੁੱਪ ਕਰਕੇ ਇੱਥੇ ਆ ਕੇ ਦਿਨੇ ਫੇਰ ਮਿਲੇ ਤੇ ਬੜਾ ਖਫੇ ਹੋਇਆ, ਗੁੱਸੇ ਹੋਇਆ। ਕਹਿੰਦਾ ਮੇਰੇ ਪੁੱਛੇ ਬਿਨਾਂ ਜਲੰਧਰ ਦਾ SSP ਜਾਂ ਜਲੰਧਰ ਦਾ ਇੰਸਪੈਕਟਰ DSP ਉਹ ਕਿਵੇਂ ਲੈ ਗਏ? ਮੁੜ ਕੇ ਸੁਰਜੀਤ ਸਿੰਘ ਬੈਂਸ ਕੋਲੇ ਗਏ, ਉਹਨੇ ਵੀ ਮੂੰਹ ਹੋਜਾ ਬਣਾ ਲਿਆ। ਇਹ ਸਾਰੀ ਜ਼ਿੰਦਗੀ ਇੱਕੋ ਜਿਹੀ ਹੈ। 16-17 ਬੰਦੇ 50 ਦਿਨਾਂ ਦੇ ਸਿੱਖਾਂ ਦਾ ਫੋਨ ਕੀਤਾ। ਸੁਰਜੀਤ ਸਿੰਘ ਬੈਂਸ, ਸੁਰਜੀਤ ਸਿੰਘ ਇੰਸਪੈਕਟਰ ਇਸੇ ਤਰ੍ਹਾਂ ਖੇਡ ਸਿੰਘ ਮਹਿਮਾ ਸਿੰਘ ਦਾ ਭਰਾ ਮਾਰ ਘਰ ਗਏ ਦਾ ਇੱਥੇ ਲੱਗਾ ਸਿੰਘਾਂ ਨੂੰ ਮਾਰਨ 'ਤੇ। DSP ਗੁਰਬਚਨ ਸਿੰਘ, ਮੱਖਣ ਸਿੰਘ ਹੌਲਦਾਰ, ਬੂਰ ਸਿੰਘ ਸਿਪਾਹੀ, ਇੱਕ ਦਰਸ਼ਨ ਸਿੰਘ, ਇੱਥੇ ਜਿਹਨਾਂ ਨੇ ਇਹ ਮੁਕਾਬਲੇ 'ਚ ਕੁਝ ਗੜਬੜ ਕੀਤੀ ਹੈ, ਇਹਨਾਂ ਵਾਲੇ 'ਚ ਇੱਕ ਗੁਰਦਰਸ਼ਨ ਸਿੰਘ ਰਈਏ ਵਾਲਾ, ਇੱਕ ਗੁਰਚਰਨ ਸਿੰਘ ਸਾਂਸੀ ਜਿਹੜਾ ਫਰੀਦਕੋਟ ਦਾ, ਇੱਕ ਸੁੱਖਿਆ ਸਿੰਘ, ਇੱਕ ਸ਼ਿਆਮ ਸੁੰਦਰ ਮੋਗੇ ਦਾ, ਇੱਕ ਆ ਭੱਤੀ ਤੇ ਮਾਨ ਤੇ ਪੰਜਾਬ ਦਾ ਮੁੱਖ ਮੰਤਰੀ। ਇਹਨਾਂ ਨੇ ਇਹ ਨਿਗਮ ਕੀਤਾ ਕਿ ਚਾਹੇ ਸਿੱਖ ਸੱਚਾ ਹੈ, ਚਾਹੇ ਸਿੱਖ ਝੂਠਾ ਹੈ, ਆਪਣੀ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਕਿਸੇ ਸਿੱਖ ਦੇ ਗਾਤਰੇ ਕਿਰਪਾਨ ਨਹੀਂ ਰਹਿਣ ਦੇਣੀ, ਸਿਰ ਤੇ ਪੱਗ ਨਹੀਂ ਰਹਿਣ ਦੇਣੀ। ਪਰ ਇਹਨਾਂ ਘੋੜਿਆਂ ਨੂੰ ਇਹ ਨਹੀਂ ਪਤਾ ਕਿ ਇਹ ਸਿੱਖ ਕੌਮ ਦੀ ਪੱਗ ਨੂੰ ਖਤਮ ਕਰਨ ਵਾਸਤੇ ਉਹ ਨਰਿੰਦੇ ਵਰਗੇ ਹੋ ਗੁਜ਼ਰੇ ਆ। ਅਸੀਂ ਉਹਨਾਂ ਨੂੰ ਚੀਕਾਂ ਮਾਰ ਕੇ ਇੱਥੋਂ ਨਿਕਲਣਾ ਪਿਆ ਸੀ, ਤੁਸੀਂ ਕਿਹੜੇ ਬਾਗ ਦੀ ਲੋਣੀ ਹੈ? ਉੱਥੋਂ ਕਹਿੰਦੇ ਵੀ ਸਾਨੂੰ ਦੁੱਖ ਹੈ। ਅਸੀਂ IG ਨੂੰ ਟੈਲੀਫੋਨ ਕੀਤਾ ਕਿ ਸਾਡੇ ਪਿੱਛੇ ਦਿਨਾਂ ਸੁੱਚਾ ਸਿੰਘ ਕਹਿ ਲੈ ਗਿਆ, ਤੁਸੀਂ ਦੱਸੋ ਵੀ SSP ਦੇ ਅਧੀਨ ਕੇਸ ਹੋਵੇ ਤੇ ਇੰਸਪੈਕਟਰ ਉੱਥੇ ਬੰਦਿਆਂ ਨੂੰ ਕਿਵੇਂ ਲਿਜਾ ਸਕਦਾ ਰਾਇ ਤੋਂ ਬਿਨਾਂ? ਹੁਣ ਕਹਿੰਦੇ ਆ ਪਹਿਲੇ ਦਿਨ ਬੰਦੇ ਮਿਲੇ, ਅਸੀਂ ਤੁਸੀਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ, ਕੀ ਲੈਣਾ ਦਰਸ਼ਨਾਂ ਤੋਂ, ਤੁਸੀਂ ਬਚਾ ਲਓ ਤੇ ਚੰਗਾ। ਉਸ ਬਾਰੇ ਮੈਂ ਤੁਹਾਨੂੰ ਵਾਰਨਿੰਗ ਦੇਣੀ ਚਾਹੁੰਦਾ, ਤੁਹਾਡੇ ਹੱਥ ਰੱਖਿਆ ਦੋਵੇਂ ਬੱਚੇ ਉਹਨਾਂ ਨੇ ਵੀ ਸੱਚ ਮਾਰ ਦਿਓ, ਜਿੱਥੇ ਅੱਗੇ ਦੂਜਿਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਉਹਨਾਂ ਨੂੰ ਵੀ ਦੋਵਾਂ ਨੂੰ ਦੇ ਲਾਂਗੇ, ਪਰ ਇਹ ਆਪਣੇ ਪਰਿਵਾਰਾਂ ਦਾ ਤੇ ਆਪਣੇ ਬੱਚਿਆਂ ਦਾ ਬੰਦੋਬਸਤ ਰੱਖਿਓ ਜਿੰਨਾ ਹੋ ਸਕਿਆ। ਕਿ ਜੇ ਇਹਨਾਂ ਦੋਨਾਂ ਮੁੰਡਿਆਂ ਨੂੰ ਮਾਰਿਆ ਗੋਲੀ ਦੇ ਨਾਲ, ਜਾਂ ਤੁਸੀਂ ਇਹ ਦੇਖ ਕੇ ਜੇ ਅਸੀਂ ਕੱਲ੍ਹ ਵੀ ਘਰ ਦੇ ਸਿੱਖ ਹੋਏ ਤੇ ਤੁਹਾਡੇ ਇਹਨਾਂ ਪਰਿਵਾਰਾਂ ਦਾ ਖਾਤਮਾ ਜ਼ਰੂਰ ਕਰਾਂਗੇ, ਮੈਂ ਨਾ ਕਿਸੇ ਦਾ ਕਿਸੇ ਕੰਮ ਜ਼ਰੂਰ ਕਰੇਗੀ। ਤੇ ਜਾਂ ਬੰਦੇ ਦੇ ਪੁੱਤ ਬਣ ਕੇ ਉਹਨਾਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕਰੋ, ਜੇ ਉਹ ਕਸੂਰਵਾਰ ਹੈ ਤੇ ਸੱਚ ਮੁਕੱਦਮਾ ਚਲਾਓ। ਤੇ ਨਾਲੇ ਕਹੀ ਜਾਂਦੇ ਉੱਥੇ ਟੈਲੀਫੋਨ ਤੇ ਪ੍ਰਧਾਨ ਸਾਹਿਬ ਨੂੰ ਵੀ ਕਸੂਰ ਤਾਂ ਕੋਈ ਨੀ, ਕਸੂਰ ਕੋਈ ਨੀ, ਤੇ ਉਹਨਾਂ ਤੋਂ ਰੋਕਣਾ ਪਾਉਣੀ ਉੱਥੇ ਕਾਹਦੇ ਵਾਸਤੇ ਰੱਖਿਓ? ਇੰਨਾ ਅਤਿਆਚਾਰ ਕਿੱਥੋਂ ਕਿੱਥੇ ਤੱਕ ਸ਼ਾਂਤੀ ਹੈ? ਮੈਂ ਆਪਣੇ ਬੁਲਾਰਿਆਂ ਨੂੰ ਵੀ ਬੇਨਤੀ ਕਰਾਂਗਾ, ਸ਼ਾਂਤੀ ਰੱਖਣੀ ਹੈ, ਨਾ ਸ਼ਾਂਤੀ ਦਾ ਹਮੀ ਨਹੀਂ ਹੈ। ਪਰ ਇਹ ਕੀ ਇੱਕ ਪਾਸੇ ਬੱਚਿਆਂ ਨੂੰ ਕੁੱਟੀ ਜਾਣ ਤੇ ਸਿੰਘਾਂ ਨੂੰ ਮਾਰੀ ਜਾਣ, ਤੇ ਦੂਜੇ ਪਾਸੇ ਵੀ ਸਾਡੇ ਕੋਲੇ ਆਣ ਕੇ ਕਹਿੰਦੇ ਆ ਕਸੂਰ ਤਾਂ ਕੋਈ ਨੀ, ਜਦੋਂ ਕੋਲੇ ਆਣ ਕੇ ਕਹਿੰਦੇ ਆ ਫੜ ਕੇ ਉਹਨਾਂ ਨੂੰ ਬਿਠਾ ਲਓ, ਤੇ ਜਦੋਂ ਬੈਠੇ ਹੋਣਗੇ ਉਹ ਕਹਿੰਦੇ ਕਸੂਰ ਤਾਂ ਤੁਹਾਡਾ ਵੀ ਕੋਈ ਨੀ, ਤੁਸੀਂ ਸਾਡੇ ਸ਼ਹਿਰ ਦੇ ਤੁਹਾਡੇ ਸ਼ਹਿਰ ਦਾ ਯਾਦ ਕਰ ਦੇਣਗੇ। ਉਹ ਕੋਲੇ ਆ ਕੇ ਕਹਿੰਦੇ ਕਸੂਰ ਕੋਈ ਨੀ, ਮੁੜ ਕੇ ਨੇ ਸਿੱਖ ਕਿਵੇਂ ਹੋ? ਚਿੱਠੀ ਨਾਲ ਪਿਆਰ ਕਰੋ, ਮਿਲ ਕੇ ਚੱਲੋ, ਜੋ ਪੰਥ ਦੇ ਡਿਕਟੇਟਰ ਦਾ ਹੁਕਮ ਹੈ ਉਹਨੂੰ ਆਪਾਂ ਜ਼ਰੂਰ ਮੰਨਣਾ, ਚਾਹੇ ਸ਼ਾਸਤਰਧਾਰੀ ਹੋਵੋ, ਹੱਥਾਂ ਬਾਹਰ ਕਰਾਰਿਆ ਵੈਰੀ ਨਹੀਂ ਹੁੰਦਾ, ਨਿੱਤ ਵਾਲੀ ਹਾਲਤ ਹੈ। ਜੋ ਸਤਿਗੁਰੂ ਗ੍ਰੰਥ ਸਾਹਿਬ ਦੀ ਜਗ ਵੀ ਕਰਦਾ ਤੇ ਨਿਰਦੋਸ਼ ਸਿੰਘਾਂ ਦਾ ਖੂਨ ਪੀਂਦਾ ਤੇ ਧੀਆਂ ਭੈਣਾਂ ਦੀ ਇੱਜ਼ਤ ਲੁੱਟਦਾ, ਉਹਨੂੰ ਕਦੇ ਮੁਆਫ ਨਹੀਂ ਕਰਨਾ। ਤੇ ਜੇ ਕੋਈ ਗਰੀਬ ਬੰਦਾ ਗਾਲ ਪੜੀ ਆਉਂਦਾ ਉਹਦਾ ਕਦੇ ਗੁੱਸਾ ਨਹੀਂ ਕਰਨਾ ਗਾ, ਉੱਥੇ ਸ਼ਾਂਤੀ ਪੂਰੀ ਰੱਖਣੀ ਹੈ। ਮੈਂ ਆਪਣੇ ਵੱਲੋਂ ਸਤਿਕਾਰ ਜੋ ਗੁਰੂ ਪਿਆਰੇ ਮਹਾਂਪੁਰਖ ਬਾਬਾ ਮਾਨ ਸਿੰਘ ਜੀ ਕਿਸ਼ਨਪੁਰੇ ਵਾਲੇ, ਜੋ ਦਾਸ ਨਾਲ ਬੜਾ ਭਾਰੀ ਪਿਆਰ ਵੀ ਕਰਦੇ ਤੇ ਬੱਚਿਆਂ ਦੀ ਤਰ੍ਹਾਂ ਪਾਲਦੇ ਹੈ, ਉਹਨਾਂ ਦੇ ਨਾਲ ਜਾਣ ਵਾਲੇ ਜਥੇਦਾਰ ਭਰਾਵਾਂ ਤੋਂ, ਬਾਕੀ ਸਾਰੇ ਜਥੇ ਦੇ ਵਿੱਚ ਜਾਣ ਵਾਲੇ ਮੈਂਬਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਨ ਤੇ ਵਧਾਈ ਦਿੰਦਾ ਹਾਂ। ਸਤਿਗੁਰੂ ਕਿਰਪਾ ਕਰਨ ਸਦਾ ਲਈ ਸਾਨੂੰ ਏਕਤਾ ਤੇ ਇਤਫਾਕ ਬਖਸ਼ਣ। ਬਾਕੀ ਜਿਹੜੀਆਂ ਛੋਟੀਆਂ ਗੱਲਾਂ ਕਿਹੜੀ ਪਵਿੱਤਰਤਾ ਹੋ ਗਈ, ਕਿਹੜੀ ਸਰਕਾਰ ਤੇ ਨੌਂ ਕੀੜਾ ਕਹਿ ਦਿੱਤਾ। ਇਹਨਾਂ ਗੱਲਾਂ ਨਾਲ ਸਿੱਖਾਂ ਦੀ ਤਸੱਲੀ ਨਹੀਂ ਹੋਣੀ। ਜਦੋਂ ਤੱਕ ਅਨੰਦਪੁਰ ਦਾ ਮਤਾ ਸਿੱਧੇ ਹੱਥ ਨਾਲ ਨਹੀਂ ਮੰਨਦੀ, ਤਦੋਂ ਤੱਕ ਆਪਾਂ ਵੀ ਤੁਰੇ ਚੱਲੋ ਤੇ ਉਹ ਵੀ ਤੁਰੇ ਚੱਲੋ ਭੱਜਣ ਵਾਲ ਕੋਰੇ ਹੈ। ਵਾਹਿਗੁਰੂ ਜੀ ਕਾ ਖਾਲਸਾ। ਹੁਣ ਆਤਮਨਿਰਭਰਤਾ ਸਾਹਿਬ ਅਤੇ ਸਤਿਕਾਰ ਸਾਹਿਬ ਬੇਨਤੀ ਕਰ ਰਹੇ ਹਾਂ ਸੰਤ ਜਥੇ ਜਰਨੈਲ ਸਿੰਘ ਦੀ ਸਫਲਤਾ ਪਿੰਡਾਂ ਵਾਲਿਆਂ ਦੀ ਸੇਵਾ ਵਿੱਚ ਕਿਤੇ ਸੰਗਤ ਨੂੰ ਸੰਬੋਧਨ ਕਰਨ ਅਤੇ ਜੱਥ ਵਾਲੇ ਸੰਤ ਬਾਬਾ ਜਰਨੈਲ ਸਿੰਘ ਦੀ ਸਫਲਤਾ। ਸਤਿਗੁਰੂ ਗ੍ਰੇਗ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਸ ਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਹੋ ਸਭ ਸੰਤ ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਪਿਆਰੇ ਖਾਲਸਾ ਜੀ, ਆਪ ਜੀ ਨੂੰ ਜੋ ਧਾਰਮਿਕ ਮੋਰਚਾ ਚੱਲ ਰਿਹਾ ਹੈ ਉਸਦੇ ਸੰਬੰਧ ਵਿੱਚ ਜਾਣ ਵਾਲੇ ਜੱਥਿਆਂ ਦੇ ਵਿੱਚ ਗਾਰਾਂ ਪਾਸੋਂ ਅਤੇ ਹੋਰ ਮੁੱਖ ਸੱਜਣਾਂ ਦੇ ਪਾਸੋਂ ਸੋਹਣੇ ਵਿਚਾਰ ਸੁਣੇ ਹਨ। ਜਿਸ ਤਰੀਕੇ ਦੇ ਨਾਲ ਗੌਰਮੈਂਟ ਨੇ ਸਿੱਖਾਂ ਦੇ ਵਿੱਚ ਸੁੱਟ ਪਾਉਣ ਵਾਸਤੇ ਦਾਣਾ ਸੁੱਟ ਕੇ ਵੇਖਿਆ ਹੈ ਅਤੇ ਨਾਲ ਨਾਲ ਹੀ ਦੂਜੇ ਪਾਸੇ ਤੋਂ ਕੁਝ ਕੁ ਭੁਲੇਖਾ ਪਾਉਣ ਵਾਸਤੇ ਪਿੰਡਾਂ ਵਿੱਚ ਰਹਿ ਰਹੇ ਵੀਰਾਂ ਨੂੰ ਪ੍ਰੇਰ ਕੇ ਸੁੰਦਰਾਂ ਦੀਆਂ ਚੱਪਲਾਂ ਧਾਰਨ ਵਾਸਤੇ ਯਤਨ ਵਿੱਚ ਲੱਗੇ ਹੋਏ ਹਨ। ਉਹਨਾਂ ਵੱਲ ਵੀ ਆਪਾਂ ਨੂੰ ਧਿਆਨ ਰੱਖਣਾ ਪੈਣਾ। ਹੁਣੇ ਹੁਣੇ ਬੱਚਾ ਅਤੇ ਬਲਵੰਤ ਸਿੰਘ ਰਾਮੀ ਵਾਲੇ ਨੇ ਅਤੇ ਕੁਝ ਟਰੱਕ ਇਕੱਠੇ ਕਰਕੇ ਇੰਦਰਾ ਨੂੰ ਵਧਾਈ ਦੇਣ ਵਾਸਤੇ ਜਾ ਰਹੇ ਹਨ। ਇਸ ਗੱਲ ਦਾ ਕੋਈ ਜ਼ਿਲ੍ਹਾ ਨਹੀਂ, ਕਿਉਂਕਿ ਜਿਸ ਸਿੱਖ ਦਾ ਇਸ ਨਾਲ ਪਿਆਰ ਹੈ ਉਹ ਕਦੇ ਨਹੀਂ ਜਾਂਦਾ। ਜਿਹਦਾ ਚੱਪਲੀ ਅਤੇ ਕੁਰਸੀ ਨਾਲ ਪਿਆਰ ਹੈ ਉਹਨੂੰ ਆਪਾਂ ਰੋਕ ਨਹੀਂ ਸਕਦੇ। ਜੇ ਉਸ ਤਰ੍ਹਾਂ ਰੋਕਣ ਵਾਲਾ ਕਿਸੇ ਦਾ ਤਾਂ ਵੱਖਰੀ ਗੱਲ ਹੈ, ਪਰ ਉਹਨੇ ਜਾਣਾ ਜਾਣਾ ਹੁੰਦਾ। ਕਿਉਂਕਿ ਜਿਹੜੇ ਵਧਾਈ ਦੇਣ ਵਾਸਤੇ ਜਾ ਰਹੇ ਹੈ, ਮੈਂ ਇਹ ਕਹਾਂਗਾ ਕਿ ਉਹਨਾਂ ਲੋਕਾਂ 'ਚ ਸ਼ਾਮਲ ਹੋ ਸਕਦਾ ਅਤੇ ਅੰਸ਼ ਦਾ ਜਜ਼ਬਾ ਮੁੱਕ ਚੁੱਕਿਆ ਹੈ, ਆਪਣੀ ਗੈਰ ਤੋਂ ਜ਼ਮੀਰ ਤੋਂ ਡਿੱਗ ਚੁੱਕੇ ਹਨ। ਜੇ ਉਹਨਾਂ ਵਿੱਚ ਕੋਈ ਸ਼ਰਮ ਦੀ ਕਮੀ ਹੋਵੇ ਤਾਂ ਉਹ ਕਦੇ ਜਾ ਨਹੀਂ ਸਕਦੇ, ਕਿਉਂਕਿ ਜਿਸ ਰਾਜ ਵਿੱਚ ਕੇਵਲ ਸਿੱਖਾਂ ਦੀਆਂ ਲੜਕੀਆਂ ਨੰਗੀਆਂ ਕੀਤੀਆਂ ਗਈਆਂ, ਜਿਸ ਰਾਜ ਵਿੱਚ ਕੇਵਲ ਸਿੱਖਾਂ ਦੇ ਇਸ ਨੂੰ ਅੱਗ ਲਾਈ ਗਈ, ਜਿਸ ਰਾਜ ਵਿੱਚ ਕੇਵਲ ਸਿੱਖਾਂ ਦੇ ਘਰਾਂ ਨੂੰ ਅੱਗਾਂ ਲਾ ਕੇ ਤਬਾਹ ਕੀਤਾ ਗਿਆ, ਜਿਸ ਰਾਜ ਵਿੱਚ ਕੇਵਲ ਸਿੱਖੀ ਸਰੂਪ ਵਾਲਿਆਂ ਦੇ ਨੌਕਰੀਆਂ ਦੇ ਅਹੁਦਿਆਂ ਨੂੰ ਹੱਥ ਮਾਰੀ ਗਈ, ਦੇਹ ਘਰੇ ਕੀਤਾ ਗਿਆ, ਜਿਸ ਰਾਜ ਵਿੱਚ ਕੇਵਲ ਸਿੱਖਾਂ ਦੇ ਧਾਰਮਿਕ ਸਥਾਨ ਦਾ ਅਪਮਾਨ ਕਰਨ ਵਾਲਿਆਂ ਨੂੰ ਮੁਆਫੀ ਦਿੱਤੀ ਗਈ ਅਤੇ ਹਿੰਦੂ ਧਾਰਮਿਕ ਮੰਦਰਾਂ ਦੇ ਅਪਮਾਨ ਕਰਨ ਵਾਲਿਆਂ ਨੂੰ ਬਿਨਾਂ ਜਾਣ ਬੂਝ ਤੋਂ ਬਿਨਾਂ ਦਿਆਤ ਤੋਂ 50,000 ਰੁਪਇਆ ਸਿਰੇ ਦਾ ਮੁੱਲ ਪਾਇਆ ਗਿਆ। ਉਸ ਰਾਜ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਕਹਿਣ ਤੋਂ ਕੋਈ ਉਹਦਾ ਸਬੂਤ ਪਰੂਫ ਨਹੀਂ ਹੈ, ਕੋਈ ਹੱਥ ਲਿਖ ਚਿੱਠੀ ਲੌਂਗੋਵਾਲ ਕੋਲ ਉਹਨਾਂ ਦੀ ਕੋਈ ਨਹੀਂ ਆਈ। ਉਹਨਾਂ ਲੋਕਾਂ ਨੂੰ ਵਧਾਈ ਦੇਣ ਵਾਸਤੇ ਜਾਣਾ ਇਹ ਗਿਰੀ ਹੋਈ ਜ਼ਮੀਰ ਦੀ ਗੱਲ ਹੈ, ਬੇਗੈਰਤੀ ਅਤੇ ਬੇਅਰਥੀ ਦੀ ਗੱਲ ਹੈ। ਉਹਨਾਂ ਲੋਕਾਂ ਵੱਲ ਆਪਾਂ ਨੂੰ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ। ਸਤਿਗੁਰੂ ਅੱਗੇ ਅਰਦਾਸ ਕਰੀਏ, ਜੋ ਇਹਨਾਂ ਲੋਕਾਂ ਨੇ ਵਾਅਦੇ ਕੀਤੇ ਆ ਰੇਡੀਓ ਅਤੇ ਅਖਬਾਰਾਂ 'ਚ ਮਾੜਾ ਮੋਟਾ ਦੇ ਦਿੱਤਾ ਹੈ, ਅਸੀਂ ਵੀ ਕੀਰਤਨ ਅਸੀਂ ਰਿਲੇਅ ਕਰ ਦੇਵਾਂਗੇ ਜਲੰਧਰ ਤੋਂ। ਐਸ ਸਟੇਜ ਤੋਂ ਨੇਤਾ ਪ੍ਰਤੀ ਪ੍ਰਚਾਰ ਹੁੰਦਾ ਰਿਹਾ ਅਤੇ ਹੁਣ ਵੀ ਹੋ ਰਿਹਾ ਅਤੇ ਅਸੀਂ ਟਰਾਂਸਮੀਟਰ ਲੈਣਾ। ਉਹ ਕਹਿੰਦੇ ਜਲੰਧਰ ਤੋਂ ਕੀਰਤਨ ਸ਼ੁਰੂ ਕਰਨਾ, ਪੁੱਛਿਆ ਜਾ ਰਿਹਾ ਵੀ ਜਲੰਧਰ ਤੋਂ ਆਪਣੀ ਕੀਰਤਨ ਸ਼ੁਰੂ ਕਰ ਰਿਹਾ, ਛੋਟੀਆਂ ਛੋਟੀਆਂ ਡੱਬੇ ਵਿੱਚ ਚੁੱਕੇ ਹੋਏ ਮਸ਼ੀਨਾਂ ਦੀਆਂ, ਉਹਨਾਂ ਨਾਲ ਕੈਨੇਡਾ ਅਮਰੀਕਾ ਵਿੱਚ ਬੈਠੇ ਸਿੱਖਾਂ ਨੂੰ ਕੀਰਤਨ ਸੁਣੇਗਾ। ਜੋ ਕੀਰਤਨ ਬਾਹਰਲੇ ਸਿੱਖਾਂ ਨੇ ਸੁਣਨਾ ਹੀ ਨਹੀਂ, ਅਤੇ ਜਲੰਧਰ ਵਾਲੇ ਦਾ ਤੁਹਾਡਾ ਪਤਾ ਕੋਈ ਨਹੀਂ, ਤੁਸੀਂ ਕਿੱਦਾਂ ਬੰਦ ਕਰ ਦੇਣਾ ਅਤੇ ਮਾੜਾ ਦਾ ਕੋਈ ਜ਼ਰਾ ਗੱਲ ਹੋ ਜਾਵੇ ਤਾਂ ਉਸ ਵੇਲੇ ਤੋਂ ਉਹਨੂੰ ਕੱਟ ਦਿੰਦੇ ਹਾਂ, ਬੰਦ ਕਰ ਦਿੰਦੇ ਹਾਂ। ਪਿੱਛੇ ਪੁਰਬ ਹੋਇਆ ਸੀ ਗੁਰੂ ਸਾਹਿਬਾਨ ਦਾ ਮਨਾਇਆ, ਉਹ ਇੱਕ 27 ਮਿੰਟ ਵੀ ਮੰਗੇ ਨਹੀਂ ਦਿੱਤੇ ਉਹਦੇ ਕਮੇਟੀ ਨੇ, ਅਤੇ ਟਰਾਂਸਮਿਟਰ ਦੀ ਮੰਗ ਹੈ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਨਹੀਂ। ਜਦੋਂ ਸਿੱਖ ਜਗ ਪਾ ਰਿਹਾ ਤਾਂ ਸਾਨੂੰ ਟਰਾਂਸਮਿਟਰ ਚਾਹੀਦਾ, ਅਕਾਲੀ ਦਲ ਪਾ ਰਿਹਾ ਸਾਨੂੰ ਟਰਾਂਸਮਿਟਰ ਚਾਹੀਦਾ, ਸਿੱਖ ਜਥੇਬੰਦੀਆਂ ਪਾ ਰਹੀਆਂ ਸਾਨੂੰ ਟਰਾਂਸਮਿਟਰ ਚਾਹੀਦਾ, ਬਾਹਰ ਸਿੱਖ ਪਾ ਰਹੇ ਤਾਂ ਅਸੀਂ ਸਾਰਾ ਸੱਚ ਕਰਾਂਗੇ। ਅਤੇ ਇਹ ਦੋ ਕੁ ਡੱਬੇ ਪਹਿਲੇ ਸਿੱਖ ਭੇਜ ਦਿੱਤੇ ਚੁੱਕ ਕੇ ਲੌਂਗੋਵਾਲ ਸਾਹਿਬ ਦੇ ਪਾਸ ਆ ਕੇ 5-6 ਹਜ਼ਾਰ ਦੇ ਸੰਤ ਵੀ ਦੱਸੋ ਕਿੱਥੇ ਲਾਈਏ, ਕਿੱਥੇ ਸ਼ੁਰੂ ਕਰਨਾ, ਉਹਨਾਂ ਨੇ ਕੋਈ ਚਿੱਠੀ ਲਾਇਆ ਇੰਦਰਾ ਜੀ ਨਹੀਂ ਵੀ ਸਾਨੂੰ ਤਾਂ ਮੁੱਖ ਮੰਤਰੀ ਨੇ ਭੇਜਿਆ, ਉਹਨੇ ਫਿਰ ਮੁੱਖ ਮੰਤਰੀ ਨਾਲ ਤਾਂ ਗੱਲ ਨਹੀਂ ਕਰਤਾ ਇੰਦਰਾ ਨਾਲ, ਚਿੱਠੀ ਲੱਗ ਦੱਸੋ ਨਹੀਂ ਆਪਦਾ ਚੁੱਕ ਕੇ ਸਮਾਨ ਲੈ ਜਾਓ। ਉਹ ਪਤਾ ਨਹੀਂ ਲੈ ਗਏ ਕਿੱਥੇ ਕਹੋ ਜਾਣ। ਇਹੋ ਜਿਹੀ ਹਾਲਤ ਮੰਗਿਆ ਟਰਾਂਸਮੀਟਰ ਤੇ ਇੱਕ ਛੋਟੀ ਜਿਹੀ ਮਸ਼ੀਨ ਲੈ ਕੇ ਇੱਥੋਂ ਤੇ ਕਹਿੰਦੇ ਵੀ ਜਲੰਧਰ ਤੋਂ ਤੀਰਥ ਨਾ ਦਾ ਟਾਈਮ ਨਾ ਪਤਾ। ਜੇ ਪਤਾ ਵੀ ਹੋਵੇ ਤੇ ਟਾਈਮ ਨਹੀਂ ਹੋਵੇ। ਉਹ ਕਰਨਾ ਕੀ ਆ, ਜੋ ਤੁਸੀਂ ਮੰਗ ਵਾਸਤੇ ਬਾਹਰਲੇ ਸਿੱਖਾਂ ਨੇ ਆਪਣਾ ਘੋਲ ਕਮਾਈ ਕੀਤੀ ਹੈ, ਖੂਨ ਡੋਲਿਆ ਜਾਂ ਮਲਟੀ ਤੌਰ ਤੇ ਪੰਥ ਦੀ ਸਹਾਇਤਾ ਕੀਤੀ ਹੈ, ਜਦੋਂ ਉਹਨਾਂ ਨੂੰ ਰੱਤੀ ਮਾਤਰੀ ਵੀ ਹੋਵੇ ਤੇ ਫਾਇਦਾ ਨਹੀਂ। ਤੇ ਕਰਨਾ ਕੀ ਹੈ, ਇਹ ਸਰਾਸਰ ਫਰਾਡ ਹੈ। ਜੋ ਸੰਤਾਂ ਨੇ ਖਬਰ ਦਿੱਤੀ ਹੈ ਠੀਕ ਦਿੱਤੀ ਹੈ, ਇਹ ਛਲ ਕੀਤਾ ਜਾ ਰਿਹਾ ਕੌਣ ਦੇ ਨਾਲ। ਕਿਰਪਾਨ ਬਾਰੇ ਵੀ ਕਹਿ ਦਿੱਤਾ, ਮੈਂ ਪਰਸੋਂ ਥੋੜ੍ਹਾ ਜਿਹਾ ਬੋਲਿਆ ਵੀ ਸੀ। ਅੱਛਾ ਜੀ, ਕਿਰਪਾਨ ਤੋਂ ਨੌਂ ਕੀ ਠੀਕ ਅਸੀਂ ਮੰਨ ਲਈ, ਤੇ ਤੁਸੀਂ ਤਾਂ ਮੰਨ ਲਈ, ਸਾਨੂੰ ਪੁੱਛ ਰਹੇ ਤੁਸੀਂ ਮੰਨ ਗਏ ਕਿ ਨਹੀਂ। ਅਸੀਂ ਆਪਣੇ ਧਾਰਮਿਕ ਤੇ ਪਾਬੰਦੀ ਕਿਉਂ ਲਵਾਈਏ, ਕਿਉਂ ਕਿਸੇ ਨੂੰ ਕਹੀਏ ਕਿ ਦੁਆ ਤੁਸੀਂ ਪਾ ਨਹੀਂ ਸਕਦੇ। ਜਨੂਨ ਤੋਂ ਕੋਈ ਪਾਬੰਦੀ ਨਹੀਂ, ਭਾਵੇਂ ਜਿੱਥੇ ਤੱਕ ਲੰਮਾ ਹੋਵੇ, ਗੱਲ ਤੋਂ ਲੈ ਕੇ ਭਾਵੇਂ 10 ਫੁੱਟ ਦਾ ਲੰਮਾ ਹੋਵੇ, ਸਾਨੂੰ ਕੀ ਪਾਈ ਰੱਖੀ ਨੂੰ ਸਾਡੇ ਧਾਰਮਿਕ ਤੇ ਪਾਬੰਦੀ ਕਿਉਂ। ਇਹਨਾਂ ਚੀਜ਼ਾਂ ਵੱਲ ਆਪਾਂ ਨੂੰ ਧਿਆਨ ਦੇਣਾ ਪੈਣਾ। ਛੋਟੀਆਂ ਛੋਟੀਆਂ ਗੱਲਾਂ ਖੇਡ ਖੇਡ ਕੇ ਤੇ ਉਹਦੇ ਵਿੱਚ ਆਪਾਂ ਨੂੰ ਪਾ ਕੇ ਆਪ ਦੀ ਮੱਤ ਭੇੜਾ ਮੱਤ ਭੇੜ ਪੈਣਾ ਕਰਨ ਦੀ ਗੌਰਮੈਂਟ ਵੱਲੋਂ ਪੂਰੀ ਪੂਰੀ ਕੋਸ਼ਿਸ਼ ਹੈ। ਇਹਦੇ ਕੋਲ ਸਾਵਧਾਨ ਰਹਿਣਾ ਤੇ ਟਰਾਂਸਮਿਟਰ ਦੇ ਸੰਬੰਧ ਚ ਜਿਹੜਾ ਨਾ ਛੋਟੀਆਂ ਜਿਹੀਆਂ ਮਸ਼ੀਨਾਂ ਲਾ ਕੇ ਇਹੀ ਵਿਖਾਉਣਾ ਚਾਹੁੰਦੇ ਵੀ ਅਕਾਲੀ ਵਾਲੀ ਕਰਦੇ ਆ, ਐਸਾ ਮੰਗ ਇਹਨਾਂ ਦੀ ਮੰਨ ਲਈ ਹੈ। ਜੇ ਮੰਨ ਲਈ ਹੈ ਤੇ ਸਿੱਧਾ ਲਿਖ ਕੇ ਦੇਵੇ ਵੀ ਟਰਾਂਸਮਿਟਰ ਲਾ ਲਓ, ਉੱਥੇ ਗੱਲ ਮੁੱਕਰੂਗੀ ਇਸ ਕੰਮ ਦੀ। ਤਾਂ ਉਹ ਤਾਂ ਝਗੜਾ ਮੁੱਕਣਾ, ਇੰਨਾ ਕੁ ਤਾਂ ਫਿਰ ਕੋਈ ਜਦੋਂ ਸਮਾਂ ਆਊ। ਉੱਥੋਂ ਤੱਕ ਉਹਦੀਆਂ ਹਰਕਤਾਂ ਤੇ ਕੁਝ ਵੀਰ ਐਸੇ ਵੀ ਆ, ਉਹਨਾਂ ਨੂੰ ਹੋਰ ਤਾਂ ਕੁਝ ਚਾਹੀਦਾ ਨਹੀਂ। ਹੁਣ ਦੂਜੇ ਪਾਸੇ ਵੀ ਤੋੜਨ ਲੱਗੇ ਕੰਮ। ਅੱਜ ਮੈਂ ਇੱਕ ਛੋਟੀ ਜਿਹੀ ਖ਼ਬਰ ਪੜ੍ਹੀ ਮਿੱਟੀ ਗਈ, ਉਹ ਵੀਰ ਜਲੰਧਰ ਤੋਂ ਦਾ ਪਤਾ ਨਹੀਂ ਕਿੱਥੋਂ ਦਾ, ਉਹ ਕਾਂਗਰਸ ਨੂੰ ਪਤਾ ਲੱਗਾ ਹੈ। ਉਹਨੇ ਇੱਕ ਖ਼ਬਰ ਦੇ ਦਿੱਤੀ ਹੈ, ਅਸਲ ਜੀ ਜੋ ਲੌਂਗੋਵਾਲ ਨੇ ਗੱਲ ਕਹੀ ਆ ਫਰਾਡ ਵਾਲੀ, ਇਹ ਗੱਲ ਅਸੀਂ ਠੀਕ ਨਹੀਂ ਕੀਤੀ, ਉਹ ਮਾੜੀ ਗੱਲ ਕੀਤੀ, ਉਹਨੂੰ ਨਿਖੇਧੀ ਕੀਤੀ ਉਸ ਗੱਲ ਦੀ। ਤੇ ਥੱਲੇ ਦੇ ਜਾ ਕੇ ਕਹਿੰਦਾ, ਅਸਲ ਮੈਂ ਜਰਨੈਲ ਸਿੰਘ ਆਪਣੀ ਰਾਜ ਮੈਂ ਤੂੰ ਤੇ ਮਹਿਕੇ ਜਾ ਕੇ ਕਸਾ ਕਰਿਆ, ਪਰ ਇੱਥੋਂ ਵਾਲੀ ਚੁਗਦੀ ਹੈ ਤੇ ਨਾਲੇ ਤੇਰੀ ਸਲਾਹ ਮੰਗੀ ਕੀ ਨਹੀਂ ਹੈ, ਤੂੰ ਮੈਨੂੰ ਸਲਾਹ ਦੇਣ ਵਾਲਾ ਹੈ ਕੌਣ। ਅੱਜ ਕੱਲ੍ਹ ਵੀ ਭੂਸੀ ਸਿੰਘ ਕੱਦ ਵਾਲੀ ਗੱਲ, ਉਹ ਕੱਲ੍ਹ ਦਾ ਜੰਮਿਆ ਕੁਰਸੀ ਦੇ ਮਗਰ ਪੈ ਗਿਆ, ਧਰਮ ਆਪਣਾ ਛੱਡ ਗਿਆ, ਪਾਰਟੀ ਤੋਂ ਪਾਸੇ ਹੋ ਗਏ ਤੇ ਸਲਾਹਾਂ ਦੇਣ ਲੱਗਾ। 40 ਬੰਦਿਆਂ ਨੇ ਜਿਹਨਾਂ ਨੂੰ ਸ਼ੀਸ਼ਾ ਵੀ ਰਾਸਤੇ ਕਰਨ ਦਾ ਸਲਾਹ ਦੀਆਂ ਨੇ। ਇਹੋ ਜਿਹਾ ਲੋਕਾਂ ਤੋਂ ਬਚਣਾ, ਇਕੱਤਰਤਾ ਨਾਲ ਚੱਲੋ, ਇਕੱਠੇ ਹੋ ਕੇ ਚੱਲੋ। ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਬਾਰੇ ਕਹਿ ਰਹੇ ਆ, ਇਹਨਾਂ ਤੇ ਯਕੀਨ ਨਹੀਂ ਕਰਨਾ, ਨਾ ਇਹਨਾਂ ਦਾ ਕੋਈ ਸਬੂਤ ਆ, ਨਾ ਕੋਈ ਚਿੱਠੀ ਆ, ਨਾ ਕੋਈ ਪੱਤਰ ਹੈ। ਜਿਸ ਨਿਸ਼ਾਨੇ ਨੂੰ ਲੈ ਕੇ ਕੌਮ ਤੁਰ ਰਹੀ ਹੈ ਤੇ ਜ਼ਿੰਮੇਵਾਰਾਂ ਨੇ ਇੱਥੋਂ ਐਲਾਨ ਕੀਤਾ, ਸੰਤਾਂ ਨੇ ਵੀ ਕੀਤਾ, ਲੌਂਗੋਵਾਲ ਸਾਹਿਬ ਨੇ, ਠੀਕ ਹੈ। ਤੇ ਕਈ ਵੀਰ ਕਹਿੰਦੇ ਜੀ ਆ ਦੋਹਾਂ ਦਾ ਐਲਾਨ ਕਿੰਨਾ ਦਾ ਹੋ ਗਿਆ, ਤੇ ਇੱਕ ਅੱਧੀ ਮਾੜੀ ਦੀ ਗੱਲ ਹੋਰ ਬਣ ਗਈ ਤੇ ਕਿਤੇ ਨੀਂਹ ਬਣਾ ਜਾਵੇ ਭਾਈ। ਜਦੋਂ ਨੀਂਦ ਆਊਗੀ ਤਾਂ ਤੁਸੀਂ ਜਗਾ ਲਿਓ। ਆਨੰਦਪੁਰ ਦੇ ਮਤ ਜੇ ਗੱਲ ਸਾਰਿਆਂ ਨੇ ਕੀਤੀ ਹੈ ਨਾ, ਤੇ ਸੰਗਤ ਤੋਂ ਤਕੜਾ ਤਾਂ ਲੀਡਰ ਕੋਈ ਨਹੀਂ, ਨਾ ਕਿ ਸਾਹਿਬ ਤਕੜਾ, ਨਾ ਸੰਤ ਤਕੜਾ। ਜਿਹੜਾ ਮੁਕਰੂਗਾ ਨੂੰ ਪੁੱਛ ਰਹੇ ਭਾਈ ਸਾਹਿਬ, ਤੁਸੀਂ ਇੱਥੇ ਹਜ਼ੂਰ ਦੀ ਹਜ਼ੂਰੀ ਖੜੋ ਕੇ ਗੱਲ ਕੀਤੀ, ਇਹਦੇ ਬਾਰੇ ਸਾਨੂੰ ਕੁਝ ਦੱਸੋ। ਪਰ ਕੰਮ ਜੋ ਤੁਰਿਆ ਜਾ ਰਿਹਾ ਉਹ ਆਪਣੇ ਵਿੱਚ ਫੁੱਟ ਪਾਉਣ ਵਾਸਤੇ ਯਤਨ ਕਰ ਰਹੇ ਹੈ, ਤੇ ਉਹ ਫੁੱਟ ਦੀ ਗੱਲ ਨੂੰ ਦੇਖ ਕੇ ਆਪਾਂ ਨੂੰ ਸ਼ਿਕਾਰ ਬਣ ਗਈ ਹੈ ਕਿ ਬਹੁਤੀ ਸਿਆਣਪ ਨਹੀਂ ਹੋਵੇਗੀ। ਮਿਲ ਕੇ ਚੱਲੋ ਤੇ ਸ਼ਾਸਤਰਧਾਰੀ ਹੋਵੋ, ਤੇ ਆ ਜਿਹੜੀ ਗੱਲ ਮੈਨੂੰ ਪਤਾ ਲੱਗਾ ਤੋਂ ਫੜ ਲਿਆ ਗ੍ਰੰਥੀ ਨੂੰ ਆਪਣੇ ਗੁਰਦਾਸਪੁਰ ਦੇ ਇਲਾਕੇ ਤੋਂ ਗਾਲੜੀ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ। ਇਹ ਕੋਈ ਨਵੀਂ ਗੱਲ ਨਹੀਂ ਆਪਣੇ ਨਾਲ ਹੋਣ ਲੱਗੀ, ਇਦੋਂ ਪਹਿਲਾਂ ਬਹੁਤ ਕੁਝ ਹੋਇਆ ਗਾਲੜੀ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ। ਇਹ ਕੋਈ ਨਵੀਂ ਗੱਲ ਨਹੀਂ ਆਪਣੇ ਨਾਲ ਹੋਣ ਲੱਗੀ, ਇਦੋਂ ਪਹਿਲਾਂ ਬਹੁਤ ਕੁਝ ਹੋਇਆ। ਇਹਨਾਂ ਚੀਜ਼ਾਂ ਵੱਲ ਵੇਖ ਕੇ ਚੁੱਪ ਹੋਣ ਦੀ ਲੋੜ ਨਹੀਂ, ਧਿਆਨ ਦੇਣ ਦੀ ਲੋੜ ਹੈ। ਇਹਨਾਂ ਕਿਵੇਂ ਸਾਨੂੰ ਫੜ ਲਿਆ, ਸੋਚਣਾ ਇਹ ਵੀ ਅਸੀਂ ਇਹਨਾਂ ਤੋਂ ਸਿੱਖਣਾ ਕਿਵੇਂ ਤੇ ਇਹਨਾਂ ਤੋਂ ਫੜਿਆ ਹੋਣੀ ਖਿਲਾਉਣਾ ਕਿਵੇਂ। ਇਹ ਤਾਂ ਆਪਾਂ ਨੂੰ ਮਿੱਟੀ ਪੱਤਲ ਸਾਨੂੰ ਫੜ ਗਏ ਆ। ਇਸ ਪਾਸੇ ਧਿਆਨ ਹਰ ਇੱਕ ਸਿੱਖ ਨੂੰ ਦੇਣਾ ਪਵੇਗਾ, ਖਾਸ ਕਰਕੇ ਮੈਂ ਪਿੰਡ ਕਿਉਂਕਿ ਪਿੰਡਾਂ ਵਿੱਚੋਂ ਬਹੁਤ ਆਏ ਹੋ ਅੱਜ ਜਥੇ ਜਾਣ ਵਾਲੇ, ਬੇਨਤੀ ਕਰਾਂਗਾ ਇੱਥੇ ਸੁਣ ਕੇ ਉੱਥੇ ਨਾ ਧੱਗਾ ਧਾਰ ਜਾ ਕਰੋ, ਗੱਲ ਕੁਝ ਪੱਲੇ ਬੰਨ ਕੇ ਲੈ ਜਾ ਕਰੋ। ਜਦੋਂ ਜਿਹੜਾ ਇੱਕ ਘਰਾਂ ਨੂੰ ਜਾਂਦੇ ਆ, ਘਰ ਘਰ ਦੇ ਵਿੱਚ ਹਰ ਇੱਕ ਨੌਜਵਾਨ ਨੂੰ, ਹਰ ਇੱਕ ਮਾਤਾ ਨੂੰ, ਹਰ ਇੱਕ ਬੀਬੀ ਨੂੰ, ਹਰ ਇੱਕ ਬਜ਼ੁਰਗ ਨੂੰ ਇਹ ਗੱਲ ਘਰ ਘਰ ਜਾਵੇ ਹਿਰਦੇ ਵਿੱਚ ਕਿ ਅਸੀਂ ਗੁਲਾਮ ਹਾਂ, ਆਜ਼ਾਦ ਹੋਣਾ ਤੇ ਸ਼ਾਸਤਰਧਾਰੀ ਹੋ ਕੇ ਤਿਆਰ ਪ੍ਰਕਾਰ ਹੋਵੋ। ਜਦੋਂ ਵੀ ਕਿਸੇ ਸਥਾਨ ਤੋਂ ਐਸੀ ਕੋਈ ਗੱਲ ਬਣਦੀ ਹੈ, ਕਿਸੇ ਰੂਪ ਨੂੰ ਆਪਣਾ ਨਾਸ ਕਰਨ ਵਾਸਤੇ ਗੌਰਮੈਂਟ ਆਪਣੀ ਸ਼ਰਾਰਤ ਛੇੜ ਕੇ ਸ਼ਰਾਰਤੀਆਂ ਦੁਆਰਾ ਹਰਕਤ ਕਰਵਾ ਕੇ ਕੋਈ ਐਸੀ ਗੱਲ ਕਰਨੀ ਚਾਹੇ, ਉਸ ਵੇਲੇ ਕਿਸੇ ਪਿੰਡਾਂ ਵਿੱਚ ਰਹਿਣ ਵਾਲੇ ਨੂੰ ਢਿੱਲ ਨਹੀਂ ਕਰਨੀ ਚਾਹੀਦੀ, ਤਾਂ ਗੱਲ ਕਿਤੇ ਰੁਕ ਕੇ ਆਉਣੀ ਐਵੇਂ ਆਉਣੀ ਨਹੀਂ। ਤੇ ਇਹ ਨਾ ਹੋਵੇ ਇੱਥੇ ਕੋਈ ਬੈਠੇ ਜਿੱਥੇ ਬਹੁਤੇ ਇਹ ਤੇ ਸਫਲਕਾਰੇ ਘੱਟ ਹੈ, ਉਹਨਾਂ ਨੂੰ ਚਿੱਤਾ ਕੇ ਬਾਹਰ ਤੋੜ ਦਿਓ ਕਿ ਤੁਸੀਂ ਉੱਥੇ ਉਡੀਕ ਕਰੋ ਕਿ ਹੁਕਮਨਾਮਾ ਜਾਰੀ ਹੋਊਗਾ। ਇਹ ਹੁਕਮਨਾਮਾ ਜਾਰੀ ਕਿਸੇ ਨੇ ਨਹੀਂ ਕਰਨਗਾ, ਆਪਾਂ ਆਪਣੀ ਜ਼ਿੰਮੇਵਾਰੀ ਸੰਭਾਲਣੀ ਪੈਣੀ ਹੈ। ਕੀ ਕਰੋਗੇ ਤੁਸੀਂ? ਇੱਦੂ ਬਿਨਾਂ ਗਰੰਟੀ ਹੋਵੇ ਤਾਂ ਨਹੀਂ ਛੱਡਣਾ, ਸਾਧ ਹੋਵੇ ਤਾਂ ਨਹੀਂ ਛੱਡਣਾ, ਜੇ ਕੋਈ ਪ੍ਰਚਾਰ ਤਾਂ ਉਹਨੂੰ ਤਾਂ ਨਹੀਂ ਛੱਡਣਾ, ਜੇ ਵਕੀਲ ਦਲੀਲ ਕਰੋ ਤੇ ਉਹਦੇ ਤੋਂ ਸੋਚੇ। ਇੱਦੂ ਬਿਨਾਂ ਰਸਤਾ ਕੀ ਹੈ ਤੁਹਾਡੇ ਕੋਲ? ਜਾਂ ਤਾਂ ਕੋਈ ਕੇਸ ਕਿਸੇ ਅਦਾਲਤ ਵਿੱਚ ਜਾਂਦਾ ਹੈ, ਉੱਥੇ ਕੇਸ ਸੁਣਿਆ ਜਾਵੇ ਤੇ ਫਿਰ ਵੀ ਕੁਝ ਸਮਾਂ ਸਿੰਘ ਨੂੰ ਉਡੀਕਣਾ ਪੈਂਦਾ ਹੈ। ਅਮਰੀਕ ਸਿੰਘ ਗ੍ਰਿਫਤਾਰੀ ਵੇਲੇ ਦੀ ਗੱਲ ਹੈ, ਪੂਰਨ ਸਿੰਘ ਹੁੰਦਲ ਜੋ ਵਕੀਲ ਹੈ ਜੱਜ ਦੇ ਪਾਸ ਗਿਆ, ਜੱਜ ਨੂੰ ਜਾ ਕੇ ਦਰਖਾਸਤ ਦਿੱਤੀ। ਉਹ ਦਰਖਾਸਤ ਦੇਣ ਤੋਂ ਪਿੱਛੋਂ ਜਾ ਕੇ ਅਫੀਸਰਾਂ ਨੂੰ ਮਿਲੇ ਤੇ ਅਫੀਸਰਾਂ ਨੂੰ ਕਿਹਾ, ਭਾਈ ਆ ਵੀ ਦਰਖਾਸਤ ਦੇ ਦਸਤਖਤ ਤਾਂ ਜੱਜ ਦੇ ਕੇ ਵਕੀਲ ਨਾਲ ਰਹਿ ਸਕਦਾ, ਤੇਰੇ ਮੌਕੇ ਦੇ ਅਫੀਸਰ ਸੀ ਉਦੋਂ। ਉਹ ਕਹਿਣ ਲੱਗੇ ਜੀ ਜੱਜ ਨੂੰ ਅਸੀਂ ਨਹੀਂ ਜਾਣਦੇ, ਅਸੀਂ ਜੱਜ। ਉਹ ਵਕੀਲ ਮੁੜ ਕੇ ਗਿਆ, ਜੱਜ ਕਹਾ ਜੀ ਤੁਹਾਡਾ ਤਾਂ ਦਸਤਖਤ ਕੀਤਾ ਹੁਕਮ ਹੈ, ਇਹਨਾਂ ਅਫੀਸਰਾਂ ਨੇ ਆ ਕਿਹਾ। ਕਹਿੰਦੇ ਅਸੀਂ ਜੱਜਾਂ, ਜੱਜ ਦਾ ਸਾਨੂੰ ਨਹੀਂ ਪਤਾ। ਤੇ ਜੱਜ ਹੱਥ ਜੋੜ ਕੇ ਕਹਿੰਦਾ ਜੀ ਮੇਰੇ ਵੱਸ ਦੀ ਗੱਲ ਨਹੀਂ, ਜਾਓਗੇ ਕਿੱਥੇ ਤੁਸੀਂ? ਜਦੋਂ ਜੱਜ ਦੀ ਪਰਵਾਹ ਕੋਈ ਨਹੀਂ ਤੇ ਅਫੀਸਰ ਕਹਿੰਦਾ ਸਾਰਾ ਕੁਝ ਮੈਂ ਹੈ, ਤੇ ਫਿਰ ਆਪਣੇ ਹੱਥੀਂ ਆਪਣਾ ਆਪੇ ਹੀ ਪਾਠ ਸਵਾਰ ਕੇ, ਜਿਹੜਾ ਵਿਧਾਨ ਚ ਲਿਖਿਆ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਦਦ ਕੀਤੀ ਹੈ, ਇਹਨੂੰ ਕਦੋਂ ਅਪਣਾਉਣਾ? ਇਹਦੇ ਚ ਨਾ ਰਿੱਤ ਹੋਵੇ ਨਾ ਦਾਵਾ ਹੋਵੇ, ਤੇ ਕੋਈ ਨਹੀਂ ਚੱਲਦੇ ਪੈਣ ਕਿਸੇ। ਪਰ ਇਹ ਉਦੋਂ ਕਰਨਾ ਹੈ ਜਦੋਂ ਕਿਤੇ ਐਸਾ ਸਮਾਂ ਬਣ ਜਾਵੇ। ਪਰ ਇਹ ਨਾ ਹੋਵੇ ਤਿਆਰੀ ਕਰੋ ਕੋਈ ਨਾ, ਤੇ ਉਧਰੋਂ ਤੁਹਾਡੇ ਤੇ ਵਾਰ ਆਉਣਾ ਸ਼ੁਰੂ ਹੋ ਜਾਵੇ ਤੇ ਮੁੜ ਕੇ ਭਾਲਦੇ ਫਿਰੋ ਕਿਹੜੇ ਥਾਂ ਤੇ ਕੀ ਪਿਆ, ਕਿੱਥੇ ਕੁਝ ਕੌਣ ਦਿੰਦਾ। ਕਿਸੇ ਨੂੰ ਇਹੋ ਜਿਹੀ ਦੇਣ ਵਾਲੀ ਗੱਲ ਨਹੀਂ ਕਰਨੀ। ਆਪੋ ਆਪਣੀ ਥਾਵਾਂ ਤੇ ਪੂਰੇ ਪੂਰੇ ਸਾਵਧਾਨ ਹੋਵੋ ਤੇ ਮਿਲ ਕੇ ਚੱਲੋ, ਤੇ ਜਦੋਂ ਤੱਕ ਗੱਲਾਂ ਬਾਤਾਂ ਉੱਪਰ ਉੱਪਰ ਹੁੰਦੀਆਂ, ਇਹਦੇ ਭਰਮ ਭੁਲੇਖਿਆ ਤੋਂ ਗੱਲਾਂ ਸੁਣ ਕੇ ਸਵਾਰਾਂ ਦੀਆਂ ਪਿਓ, ਡਰਦੇ ਰਹੋ ਤੇ ਜਦੋਂ ਤੱਕ ਅਨੰਤ ਦਾ ਮਤਾ ਪੂਰਾ ਦਿੰਦੇ ਨਹੀਂ ਤੇ ਆਪਣੇ ਲੀਡਰ ਸਾਹਿਬ ਆਣ ਇਹਦੇ ਬਾਰੇ ਕੋਈ ਵੀ ਭਲਾਈ ਕਰਦਾ। ਸੰਤ ਜੀ ਨੂੰ ਆਪ ਇੱਥੋਂ ਐਲਾਨ ਕੀਤਾ ਤੇ ਗੁਰਮੁਖੋ ਕਿਸੇ ਦੀਆਂ ਗੱਲਾਂ ਸੁਣ ਕੇ ਤਾਲੇ ਨਹੀਂ ਪਾਉਣਾ। ਜਦੋਂ ਸਾਡੀ ਜੀ ਭਲਾਈ ਲਿਖੋਗੇ ਫੈਸਲੇ ਵੇਲੇ, ਉਦੋਂ ਸਾਡੇ ਨਾਲ ਗੱਲ ਕਰਿਓ, ਤੇ ਜੇ ਕੋਈ ਅਸੀਂ ਆਪਣਾ ਲੀਡਰ ਭਲਾਈ ਕਰੋ ਤੇ ਪੁੱਛ ਲਓ ਉਹਨਾਂ ਨੂੰ ਪਿਆਰ ਨਾਲ ਕਿ ਕਿਸਾਂ ਦੀ ਆਹ ਇੱਥੋਂ ਐਲਾਨ ਕੀਤਾ ਸੀ, ਇਹਦੇ ਤਾਂ ਕਮਜ਼ੋਰੀ ਕਿਉਂ ਆ ਗਈ। ਪਰ ਜੋ ਕਮਜ਼ੋਰੀ ਦੀਆਂ ਗੱਲਾਂ ਕੋਈ ਸਵਾਰਾਂ 'ਚ ਦੇ ਰਹੇ ਆ ਤਾਂ ਉਹਦਾ ਸੁਣ ਕੇ ਆਪਾਂ ਸ਼ਿਕਾਰ ਨਹੀਂ ਬਣਨਾ। ਇਹਦੇ ਮਤ ਦੀ ਪ੍ਰਾਪਤੀ ਤੱਕ ਇਹ ਕੰਮ ਚਾਲੂ ਹੈ। ਉਹਨਾਂ ਜ਼ਰੂਰ ਹੁੰਦਾ ਕਈ ਵਾਰੀ ਉਤਰਾਅ ਚੜਾਅ ਮੋਰਚੇ 'ਚ ਆਉਂਦੇ ਰਹਿੰਦੇ ਆ, ਉਹ ਜਿਵੇਂ ਜਿਵੇਂ ਗੌਰਮੈਂਟ ਚਲੀ ਜਾਂਦੀ ਤਿਵੇਂ ਤਿਵੇਂ ਤੁਸੀਂ ਵੀ ਚਲੀ ਜਾ ਰਹੇ ਹੋ। ਪਰ ਸ਼ਾਸਤਰ ਜ਼ਰੂਰ ਰੱਖੋ, ਇਹਦੂ ਮੇਰਾ ਸਪਨਾ ਨਹੀਂ। ਜੇ ਕੋਈ ਕੌੜਾ ਬਚਨ ਕਿਸੇ ਨੂੰ ਕਿਹਾ ਗਿਆ ਹੋਵੇ ਤੇ ਮਾਫ਼ੀ ਬਖਸ਼ੋ। ਜਾਣ ਵਾਲੇ ਜਥੇ ਨੂੰ ਮੈਂ ਆਪਣੇ ਵੱਲੋਂ ਵਧਾਈ ਪੇਸ਼ ਕਰਦਾ ਹਾਂ, ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।